ਕਹਿੰਦਾ ਸੁਰੱਭੀ ਮਰ ਗਿਆ, ਸੁਰਿੰਦਾ ਮਰ ਗਿਆ, ਤ੍ਰਿਤੀ ਜੰਤੀ ਆਤਮਾ ਸੀ ਉਹ ਵੀ ਮਰ ਗਿਆ, ਤੇ ਇਹ ਹੁਣ ਕੰਡਾ ਰਹਿ ਗਿਆ ਚਾਰ ਸੀ ਗੁਰੂ ਸਾਹਿਬ ਦੇ ਵਿਰੋਧੀ। ਉਹ ਸਾਰੀ ਕਥਾ ਤੁਸੀਂ ਪਿੱਛੇ ਸੁਣ ਚੁੱਕੇ। ਹੁਣ ਅੱਗੇ ਗੁਰੂ ਅਰਜਨ ਸਾਹਿਬ ਵਾਲੇ ਪਾਸੇ ਤੋਂ ਇਤਿਹਾਸ ਚੱਲਿਆ, ਮਨ ਵਿੱਚ ਇਕਾਗਰ ਕਰਕੇ ਸ਼ਰਵਣ ਕਰੋ ਜੀ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਬਾਬਤ ਭੱਟ ਸਨਮਾਨ ਕਰਦੇ ਹੈ। ਧਾਰਨ ਗਗਨ ਦਾ ਉਖੰਡ ਮੈਂ ਜੋ ਸਰਵਤੀ ਰਹੇ ਹੋ ਘਰ, ਪਨ ਪਾਤਰਾ ਤੱਕ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ। ਭੱਟ ਕਹਿੰਦੇ ਇਹਦੇ ਵਿੱਚ ਕੋਈ ਫਰਕ ਨਹੀਂ ਹੈ, ਭੇਦ ਕੋਈ ਨਹੀਂ, ਗੁਰੂ ਅਰਜਨ ਸਾਹਿਬ ਪ੍ਰਤੱਖ ਹੀ ਪਰਮੇਸ਼ਵਰ ਦਾ ਰੂਪ, ਸ਼ਬਦ ਵੀ ਕੋਈ ਨਹੀਂ। ਸੋ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਅੱਜ ਗੁਰੂ ਨਾਨਕ ਪੰਜਵਾਂ ਜਾਮਾ ਪਹਿਨ ਕੇ ਨਾਮ ਗੁਰੂ ਨਾਨਕ ਨੇ ਗੁਰੂ ਅਰਜਨ ਰਖਾ ਕੇ ਇਹ ਖੇਡ ਪਾਈ ਹੈ ਜੋ ਉਹ ਅਰਜੁਨ ਸਾਹਿਬ ਹੈ ਕਾਇਮ ਫੇਰ ਤੋਂ ਜਿਹਾਂ ਬਦਲਦੀਆਂ ਜਾ ਰਹੀਆਂ। ਸ੍ਰੀ ਰਾਮਦਾਸ ਸਿੰਘ ਜਿਹੜਾ ਸ੍ਰੀ ਪਦ ਹੈ ਦੋਹਰੇ ਦੇ ਨਾਲ ਹੀ ਪਹਿਲਾਂ ਸ੍ਰੀ ਗੁਰੂ ਅਰਜਨ ਸੁਧਾ ਕਰ ਇਹ ਕਰਨ ਸ੍ਰੀ ਜਿਹੜਾ ਪਦ ਹੈ ਇਹਦੀ ਬੜੀ ਭਾਰੀ ਵਿਆਖਿਆ ਸਾਹਿਬ ਬਾਰਾਂ ਆਸਨ ਸ੍ਰੀ ਦੇ ਇਹਦੇ ਵਿੱਚ ਮੁੱਖ ਸਮਝ ਲਓ ਦੋ ਆਸਨ ਸ੍ਰੀ ਸੋਭਾ ਦਾ ਮਾਲਕ ਸ੍ਰੀ ਸੁਭਾਏ ਮਾਨ ਜਿਵੇਂ ਸ੍ਰੀ ਮਾਨ ਸਲਾਨਾ ਸਿੰਘ ਸ੍ਰੀ ਸਾਹਿਬ ਜੀ ਆਦਰ ਬਹੁਤ ਹੀ ਸ਼ਬਦ ਹੈ ਇਹ ਕਿਸੇ ਦੇ ਬੂਹੇ ਲੱਗ ਕੇ ਪੁਰਾਣੇ ਸਮੇਂ ਦੇ ਅੰਦਰ ਤਾਂ ਜਿਹੜਾ ਸਲਤਨਤ ਦਾ ਬਾਦਸ਼ਾਹ ਹੁੰਦਾ ਜਾਂ ਧਰਮ ਦਾ ਆਚਾਰੀਆ ਮਹਾਂਪੁਰਖ ਹੁੰਦਾ ਉਹਨੂੰ ਸ੍ਰੀ ਲੱਗ ਕੇ ਇਸ ਦੇ ਉੱਤੇ 108 ਲਿਖਿਆ ਜਾਂਦਾ ਇਹਦਾ ਮਤਲਬ ਬਣਦਾ ਸੀ ਕੁਛ ਜਦੋਂ ਸ੍ਰੀ 108 ਲਿਖ ਦਿੱਤਾ ਤਾਂ ਇਹਦਾ ਅਰਥ ਬਣਦਾ ਸੀ ਵੀ ਇਹ ਸਲਤਨਤ ਦੇ ਬਾਦਸ਼ਾਹ ਨੂੰ ਚਿੱਠੀ ਲਿਖੀ ਹੋਈ ਹੈ ਜਾਂ ਇਹ ਕਿਸੇ ਧਰਮ ਦੇ ਆਚਾਰੀਆ ਨੂੰ ਲਿਖੀ ਉਸ ਤੋਂ ਬਾਅਦ ਸਾਹਿਬ ਜੀ ਜੇ ਸ੍ਰੀ ਪਾ ਕੇ 106 ਲਿਖਿਆ ਹੁੰਦਾ ਤਾਂ ਇਹ ਜੀ ਆਪਣੇ ਗੁਰੂ ਵਾਸਤੇ ਚਿੱਠੀ ਲਿਖੀ ਹੈ ਜੇ 105 ਲਿਖਿਆ ਹੁੰਦਾ ਸ੍ਰੀ ਮਾਨ 105 ਫਿਰ ਮਾਤਾ ਪਿਤਾ ਦੇ ਲਈ ਮਿੱਤਰ ਦੇ ਲਈ ਘਰ ਵਾਲੀ ਲਈ ਇਸਤਰੀ ਲਈ ਨੌਕਰ ਦੇ ਲਈ ਇਹ ਵਿਧਾਨ ਸੀ 108 ਤੋਂ ਲੈ ਕੇ 101 ਤੱਕ ਰੋ ਵਿਚਾਰ ਸ੍ਰੀ ਸੋਭਾ ਦਾ ਮਾਲਕ ਸੁਭਾਏ ਮਾਨ ਸ੍ਰੀ ਨਾਮ ਲਕਸ਼ਮੀ ਨੂੰ ਵੀ ਕਹਿੰਦੇ ਹੈ ਪਰ ਇੱਥੇ ਲਕਸ਼ਮੀ ਦਾ ਅਰਥ ਨਹੀਂ ਆ ਕੋਈ ਇਹਦੇ 12 ਆਸਨ ਉਹਨਾਂ ਦੇ ਵਿੱਚੋਂ ਸਿਰਫ ਆਪਣੇ ਦੋ ਟੁਕਮੇ ਆਸਨ ਹਨ ਸ੍ਰੀ ਸੋਭਾ ਦੇ ਮਾਲਕ ਗੁਰੂ ਅਰਜਨ ਸਾਹਿਬ ਸ੍ਰੀ ਗੁਰੂ ਅਰਜਨ ਸੁਧਾ ਸਰ ਸੁਧਾ ਨਾਮ ਹੁੰਦਾ ਹੈ ਅੰਬਰ ਦਾ ਜਿਵੇਂ ਸੁਧਾ ਕਰੀਏ ਪੰਜਾਬ ਵਾਲੀਆਂ ਦੇ ਵਿੱਚ ਕਰੀਏ ਉਹਨਾਂ ਨੂੰ ਅੰਬਰ ਦੇ ਸੋਈਏ ਕਹਿੰਦੇ ਆਪਾਂ ਸੁਧਾ ਸਰੋਵਰ ਸੁਧਾ ਸਰੋਵਰ ਅੰਮ੍ਰਿਤ ਸਰੋਵਰ ਸੁਧਾ ਸਰ ਸਰ ਸਰੋਵਰ ਅੰਮ੍ਰਿਤ ਦਾ ਸਰੋਵਰ ਸ੍ਰੀ ਗੁਰੂ ਅਰਜਨ ਸੁਧਾ ਸਰ ਕਹਿੰਦੇ ਨਰਮ ਕਲਿਆਣ ਜੀਵਨ ਦੀ ਕਲਿਆਣ ਕਰ ਰਹੇ ਨੇ ਗੁਰੂ ਅਰਜਨ
ਸਾਹਿਬ
ਦੀ ਕੈਸੀ ਹੈ ਮਹਾਰਾਜ ਦੀ ਕੀਰਤ ਦੀ ਨਾਮ ਸੁਭਾ ਦਾ ਘਰ ਘਰ ਦੇ ਅੰਦਰ ਜਿਵੇਂ ਚੰਦਰਮਾ ਦੀ ਚਾਂਦਨੀ ਸ੍ਰੀ ਰਾਤ ਦੇ ਅੰਦਰ ਚੰਦਰਮਾ ਦੀ ਰੋਸ਼ਨੀ ਦੇ ਵਿੱਚ ਠੰਡ ਤਾਸਤੀ ਹੁੰਦੀ ਚਾਨਣ ਦਾ ਭਾਵੇਂ ਸੂਰਜ ਦੀਆਂ ਚੜ੍ਹਨਾ ਚਾਹੀਦੀ ਹੈ ਪਰ ਉਹਦੇ ਨਾਲ ਕੁਝ ਸਾਥ ਵੀ ਚਮੜੀ ਨੂੰ ਸਾਰਨ ਦਾ ਔਗਣ ਵੀ ਹੈ ਚੰਦਰਮਾ ਦੀ ਔਗਣ ਉਹਦੀ ਚਾਨਣੀ ਬੜੀ ਮਿੱਠੀ ਲੱਗਦੀ ਪਿਆਰੀ ਲੱਗਦੀ ਉਹਦੇ ਵਿੱਚ ਬੜੀ ਸ਼ਾਂਤ ਰਸ ਹੈ ਗੁਰੂ ਅਰਜਨ ਸਾਹਿਬ ਦੀ ਜਿਹੜੀ ਮਹਿਮਾ ਹੈ ਭਾਈ ਚੰਦਰਮਾ ਦੀ ਨਿਆਈ ਹੈ ਔਰ ਬੜਾ ਪੂਜਨ ਮਹਾਰਾਜ ਸੱਚੇ ਪਾਤਸ਼ਾਹ ਦਾ ਜਸ ਹੈ ਮਹਾਨ ਪ੍ਰਗਟ ਹੋ ਰਿਹਾ ਹੈ ਜਿੱਥੇ ਵੀ ਹੈ ਸ਼ਾਂਤੀ ਦੇ ਰਹੇ ਸਤਿਗੁਰੂ ਮਹਾਰਾਜ ਸੱਚੇ
ਪਾਤਸ਼ਾਹ
ਉਹ ਵਿਚਾਰ ਰਹੇ ਨੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦੋ ਪੁੱਤਰ ਸਨ ਦੋ ਸਾਹਿਬਜ਼ਾਦੇ ਸਨ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਸੀ ਛੋਟੇ ਸਪੁੱਤਰ ਦਾਸ ਜੀ ਬਾਬਾ ਲਕਸ਼ਮੀ ਦਾਸ ਜੀ ਸਨ ਇੱਥੇ ਹੁਣ ਸ੍ਰੀ ਚੰਦ ਦੀ ਵਿਚਾਰ ਚੱਲੀ ਹੈ ਸ੍ਰੀ ਨਾਨਕ ਸੁੱਧ ਸ੍ਰੀ ਚੰਦ ਸਨ ਸੋਭਾ ਦੇ ਮਾਲਕ ਸ੍ਰੀ ਚੰਦ ਜੀ ਵੱਡੇ ਸਪੁੱਤਰ ਉਹਨਾਂ ਨੇ ਬਹੁਤ ਉਗਰ ਤਪ ਕੀਤਾ ਬੜੀ ਸਾਧਨਾ ਸਾਧੀ ਬਾਬਾ ਸ੍ਰੀ ਚੰਦ ਜੀ ਬੜੀ ਘਾਲਣਾ ਕਵਾਈ ਸੀ ਬਾਬਾ ਸ੍ਰੀ ਚੰਦ ਜੀ ਤਪ ਤਾਪਦੇ ਹੈ ਜਿਗਤ ਦਿਲੰਦਮ ਤਪ ਤਾਪਮ ਦੇ ਤਾਪ ਤੇਜ ਵਧੈ ਤਪੱਸਿਆ ਦੇ ਨਾਲ ਸਾਧਵੀ ਤੇਜ ਪ੍ਰਤਾਪ ਵਧਦਾ ਹੈ ਪਰ ਤਪੱਸਿਆ ਤਿੰਨ ਪ੍ਰਕਾਰ ਦੀ ਹੈ ਤਪੋ ਕੋਈ ਤਪੱਸਿਆ ਜਿਹੜੀ ਧੂਣੀਆਂ ਤਾਪਣੀਆਂ ਜਲ ਧਾਰ ਕਰ ਇਹਦਾ ਗੁਰੂ ਘਰ ਚ ਨਿਸ਼ੇਧ ਹੈ ਗੁਰੂ ਘਰ ਚ ਇਹਦੀ ਕੋਈ ਆਗਿਆ ਨਹੀਂ ਇਹਦੇ ਸਾਥ ਤੇ ਸੇਵਾ ਦਿੱਤੀ ਕਿ ਰਜੋਗੁਣ ਤਪੱਸਿਆ ਜਿਹੜੀ ਸਾਧ ਸੰਗਤ ਉਹ ਹੈ ਵੀ ਕੇਂਦਰੀ ਜਿਹੜੇ ਨੇ ਵਿਸ਼ਾ ਉਤਾਰਾਂ ਵੱਲ ਜਾਣ ਤੋਂ ਰੋਕਦੇ ਰਹਿਣਾ, ਕੇਂਦਰੀ ਜਾਂਦੇ ਆ ਫਿਰ ਰੋਕਦੇ ਰਹਿਣਾ, ਜਿਹੜਾ ਕੇਂਦਰੀ ਵਿਕਾਰਾਂ ਵੱਲੋਂ ਰੋਕਣ ਦੇ ਵਿੱਚ ਤਾਕਤ ਖਰਚ ਹੋ ਰਹੀ ਹੈ ਮਨ ਦੇ, ਇਹਨੂੰ ਰਜੋਗੁਣ ਸਾਧ ਨਹੀਂ ਤਪ ਕਹਿੰਦੇ, ਇਹ ਤਪ ਦੇ ਵਿੱਚ ਸ਼ਾਮਲ ਹੈ। ਇਹ ਕਰਨ ਦੀ ਆਗਿਆ ਬਾਣੀ ਚ ਦਿੱਤੀ ਹੈ, ਅੰਤਰ ਗੁਰ ਆਰਾਧਨ, ਨਿਰਵਾ ਜਪ ਗੁਰ ਲਾਓ, ਨੇਤਰੀ ਸਤਗੁਰ ਦੇਖਣਾ, ਪ੍ਰਗਣੀ ਸੁਰਨਾ ਗੁਰ ਲਾਓ, ਉਧਰੋਂ ਹੋਰ ਰੋਕ ਕੇ ਇੱਧਰ ਲਾਉਣੇ ਸ੍ਰੇਸ਼ ਪਾਸੇ ਪਾਸੇ ਰੂਪ ਨਾ ਦੇਖਿਆ ਨੇਤਰੀ ਤੇ ਆਦਤ ਤੇ ਇਹ ਰਜੋਗੁਣ ਤਪ ਹੁੰਦਾ ਹੈ। ਸਤੋਗੁਣ ਤਪ ਉਹ ਹੈ ਕਿ ਮਨ ਵਿਕਾਰਾਂ ਵੱਲ ਜਾਂਦਾ ਹੈ, ਮਨ ਨੂੰ ਬੋਲ ਉਹ ਮੋੜਿਆ ਹੋਇਆ ਫਿਰ ਹਰੇ ਆਲੰਗਰ ਦੀ ਤਰ੍ਹਾਂ ਦੌੜਦਾ, ਫਿਰ ਚਲਾ ਗਿਆ, ਫਿਰ ਮੋੜ ਲਿਆਂਦਾ, ਫਿਰ ਉਹ ਲਾਹਤਾਂ ਦੇਣੀਆਂ, ਘਰ ਰਹੋ ਰਹੇ ਮਨ ਮੁਗ ਲਿਆ ਨੇ, ਮੂਰਖਾ ਕੀ ਕਰਨ ਗਿਆ ਸੀ, ਕੀ ਬਣ ਗਿਆ ਤੈਨੂੰ, ਕੁੱਤੇ ਦੀ ਤਰ੍ਹਾਂ ਭੌਂਕਦਾ ਫਿਰਦਾ ਹੈ, ਜਿੱਥੇ ਤੂੰ ਸੰਕਲਪ ਕਰਕੇ ਲਿਆ ਉੱਥੋਂ ਕੁਝ ਤੇਰੇ ਪੱਲੇ ਹੈ ਕੁਝ, ਇਹਨੂੰ ਕੁਛ ਗੁਰਪ੍ਰਸਾਦ ਦੇਖਿਆ ਪਰ ਹੈ ਮਨ ਕੀ ਵਾਸਨਾ ਮਨ ਤੇ ਡਰ ਹੈ। ਗੁਰਬਾਣੀ ਦਾ ਸਿਧਾਂਤ ਹੈ ਇਹ, ਮਨ ਦੀ ਵਾਸਨਾ ਕਿਸੇ ਹੋਰ ਨੇ ਨਹੀਂ ਜਾਗ ਰਹੀ, ਮਨ ਦੀ ਵਾਸਨਾ ਮਨ ਨੇ ਜਾਗ ਰਹੀ। ਜਿਵੇਂ ਸਾਧ ਸਿੰਘ ਜੀ ਪਾਣੀ ਕਰਕੇ ਧਰਤੀ ਦੇ ਚਿੱਤਰ ਪੈਦਾ ਹੋ ਜਾਂਦਾ, ਜਲ ਕਰਦਮ ਉਪਜ ਹੈ, ਕਰਦਮ ਚਿੱਕਣ ਨੂੰ ਕਹਿੰਦੇ, ਪਾਣੀ ਕਰਕੇ ਚਿੱਕਰ ਪੈਦਾ ਹੋ ਜਾਂਦਾ ਹੈ ਧਰਤੀ ਦੇ ਵਿੱਚ, ਜੇ ਪਾਣੀ ਨਾ ਹੋਵੇ ਚਿੱਕਰ ਹੋ ਹੀ ਨਹੀਂ ਸਕਦਾ। ਜਲ ਕਰਦਮ ਉਪਜ ਹੈ, ਜਲ ਕਰ ਪੰਤ ਬਿਨਾ ਪੰਤ ਵੀ ਚਿੱਕਰ ਨੂੰ ਕਹਿੰਦੇ, ਬਹੁਤਾ ਪਾਣੀ ਆਦਮੀ ਰੋਕ ਕੇ ਲੈ ਜਾਂਦਾ ਚਿੱਕਰ ਨੂੰ, ਸਵੱਛ ਬਣਾਉਂਦਾ ਧਰਤੀ ਸਾਫ਼ ਕਰਕੇ ਰੱਖ ਦਿੰਦਾ। ਪਾਣੀ ਕਰਕੇ ਹੀ ਨਾਲੀਆਂ ਦੇ ਅੰਦਰ ਗੰਦ ਰੁਕ ਜਾਂਦਾ ਹੈ, ਉਹ ਜਿਹੜਾ ਗੰਦ ਹੈ ਨਾਲੀ ਦੇ ਵਿੱਚ, ਜੇ ਪਾਣੀ ਨਾ ਹੋਵੇ ਕੋਈ ਵੀ ਤਰ੍ਹਾਂ ਦਾ ਗੰਦ ਹੈ ਹੀ ਤਾਂ ਵੀ ਪਾਣੀ, ਜੇ ਨਾਲੀ ਸਾਫ਼ ਕਰਨੀ ਹੋਵੇ ਤਾਂ ਪਾਣੀ ਨੂੰ ਪਾਉਣਾ ਪੈਂਦਾ, ਬਹੁਤਾ ਪਾਣੀ ਆ ਗਿਆ ਸਵੱਛ ਪਾਣੀ ਰੋਕ ਕੇ ਲੈ ਜਾਂਦਾ। ਜਲ ਕਰ ਪੰਥ ਵਿਨਾਸ, ਮਨ ਕਰ ਉਪਜਤ ਪਾਪ ਕਿਲ, ਮਨ ਕਰ ਉਪਜਤ ਪਾਪ ਕਿਲ, ਮਨ ਦੇ ਵਿੱਚ ਹੀ ਬੜੇ ਨਿਸ਼ਚੇ ਕਰਕੇ ਬੜੇ ਬੜੇ ਪਾਪ ਪੈਦਾ ਹੁੰਦੇ ਆ, ਇਹਨਾਂ ਦੀ ਪਾਪਾਂ ਦੀ ਜੜ ਮਨ ਹੈ, ਤਨ ਨਹੀਂ। ਇਹਦਾ ਬੀਜ ਮਨ ਵਿੱਚ ਹੈ, ਅੱਖਾਂ ਦਾ ਕਸੂਰ ਨਹੀਂ, ਕੰਨਾਂ ਦਾ ਨਹੀਂ, ਜੀਭ ਦਾ ਨਹੀਂ, ਹੱਥਾਂ ਪੈਰਾਂ ਦਾ ਨਹੀਂ, ਇਹ ਤਾਂ ਨੌਕਰ, ਕਸੂਰ ਤਾਂ ਉਸ ਮਾਲਕ ਦਾ ਜਿਹਨੇ ਭੇਜਿਆ, ਜਿੱਥੇ ਨੌਕਰ ਦਾ ਕੀ ਹੈ ਵਿਚਾਰਾ ਜਿੱਧਰ ਹੁਕਮ ਕਰਕੇ ਭੇਜ ਦਿੱਤਾ ਉਹਦੇ ਜਾਓ, ਫਿਰ ਜੇ ਅੱਖਾਂ ਨੂੰ ਹੁਕਮ ਕਰ ਦਿੱਤਾ ਅੱਖਾਂ ਨੇ ਦੇਖਣੇ ਦੇਖਣ, ਕੰਨਾਂ ਨੂੰ ਨਿੰਦਿਆ ਸੁਣ ਦਾ ਹੁਕਮ ਕਰਤਾ ਤੇ ਵਿਚਾਰੇ ਕੰਮ ਨਹੀਂ ਹੁਕਮ, ਜੋ ਕੁਛ ਕੀਆ ਸੋ ਮਨ ਕੀਆ, ਮੁੰਡਾ ਮੁੰਡ ਅਜਾਇ, ਜੋ ਕੁਛ ਕਰਦਾ ਮਨ ਕਰ, ਮਨ ਕਰ ਉਪਜਿਤ ਪਾਪ ਕਰ, ਮਨ ਕਰ ਹੀ ਅਗ ਨਾਸ, ਮਨ ਕਰਕੇ ਪਾਪ ਨਾਸ ਹੋਣਗੇ, ਮਨ ਕਰਕੇ ਪਾਪ ਪੈਦਾ ਹੁੰਦੇ ਨੇ, ਪਾਪਾਂ ਦੇ ਪੁੰਨਾਂ ਨੂੰ ਪੈਦਾ ਕਰਨ ਵਾਲਾ ਇੱਕੋ ਹੀ ਟਿਕਾਣਾ ਸਾਡੇ ਅੰਦਰ, ਉੱਥੇ ਹੀ ਪੁੰਨ ਪੈਦਾ ਹੁੰਦੇ ਨੇ, ਉੱਥੇ ਹੀ ਪਾਪ ਪੈਦਾ ਹੁੰਦੇ। ਇਸ ਕਰਕੇ ਗੁਰੂ ਦੀ ਜੇ ਕਿਰਪਾ ਹੋ ਜਾਏ, ਗੁਰਪ੍ਰਸਾਦ ਦੇਖਿਆ ਪਰ ਹਰੈ, ਮਨ ਕੀ ਵਾਸਨਾ ਮਨ ਤੇ ਕਰ, ਮਨ ਦੀ ਜਿਹੜੀ ਵਾਸਨਾ ਹੈ ਉਹ ਮਨ ਤੋਂ ਹੀ ਸਾਧ ਸੰਗੀ ਪ੍ਰੇਮ ਹੁੰਦੀ ਹੈ, ਦੂਰ ਹੁੰਦੀ। ਉੱਥੇ ਗਰਮੀ ਗਰਮੀ ਪ੍ਰੇਮੀ ਚਾਣੀ ਹੋਣ ਦਾ ਸੀ, ਉਹਨਾਂ ਦੀ ਸ਼ਾਇਦ ਲੜਕੀ ਸੀ ਜਿਹਦੇ ਘਰ ਸੀ ਜਲ ਪਾਣੀ, ਉਹਨੇ ਸਵਾਲ ਕੀਤਾ, ਕਹਿੰਦੇ ਜੀ ਇਹ ਆਮ ਹੀ ਸਵਾਲ ਹੈ, ਸਾਰੇ ਕਰਦੇ ਆ, ਥੋੜੀ ਬੰਦੇ ਜਿਹੜੇ ਨਹੀਂ ਕਰਦੇ ਹੋਣਗੇ। ਉਹ ਕਹਿੰਦਾ ਬਾਬਾ ਜੀ ਜਦੋਂ ਥੋੜਾ ਜਿਹਾ ਵੀ ਪਾਠ ਕਰਨ ਲੱਗਦੇ ਆ, ਕਹਿੰਦਾ ਮਨ ਨੀ ਵਰਦੀ ਚਾਹੁੰਦਾ, ਮਨ ਦੌੜਦਾ। ਹੁਣ ਕਈਆਂ ਨੂੰ ਤਾਂ ਇਹ ਵਿਸ਼ਵਾਸ ਹੈ ਵੀ ਸ਼ਾਇਦ ਇਹਨਾਂ ਦੇ ਕੋਲ ਸੰਗਲੀਆਂ ਹੋਣਗੀਆਂ, ਸੰਗਲੀ ਲਾ ਦੇਣਗੇ ਕਿ ਆਹ ਲੈ ਤੇਰੀ ਜਿੰਦਾ ਲਾਤਾ, ਉਹ ਨਹੀਂ ਆਇਆ ਕਈ ਜੀ ਸੰਗਲੀ ਹੈ ਨੀ ਕਿਸੇ ਬਾਬੇ ਕੋਲ, ਕਿਉਂਕਿ ਉਹਨਾਂ ਦਾ ਆਪਣਾ ਜਾਂਦਾ। ਇਹ ਤਾਂ ਇੱਕ ਪਲ ਹੈ, ਇੱਕ ਟਿਕਾਣਾ ਹੈ, ਜਦੋਂ ਮਨ ਉਸ ਟਿਕਾਣੇ ਵਿੱਚ ਜਾ ਵੜਿਆ ਫਿਰ ਨਹੀਂ ਸੀਗਾ, ਇਹ ਉਹਨਾਂ ਉਹਨਾਂ ਤੇ ਚੱਲ ਹੀ ਜਾਂਦਾ। ਇੱਕ ਵਾਰੀ ਸਾਡੇ ਮਹਾਂਪੁਰਸ਼ਾਂ ਨੇ ਬੜਾ ਭਾਰੀ ਗੁੱਸਾ ਹੀ ਕਰ ਲਿਆ ਸੀ ਮੇਰੀ ਗੱਲ ਦਾ, ਸੰਗਰੂਰ ਸੰਤ ਸਮੇਲਨ ਹੋਇਆ, ਕਈ ਸਾਲ ਦੀ ਗੱਲ ਹੈ, ਬਹੁਤ ਵੱਡਾ ਸੰਤ ਸਮੇਲਨ, ਗੁਰੂ ਨਾਨਕ ਦੇ ਸਪੁੱਤਰ ਜਿਨ੍ਹਾਂ ਤੋਂ ਸੰਤਾਨ 17ਵੀਂ ਪੀੜ੍ਹੀ ਚ ਸਾਡੇ ਪ੍ਰਧਾਨ ਬਾਬਾ ਤਰਜੋਤ ਸਿੰਘ ਜੀ ਸੰਤ ਸਮਾਜ ਦੇ ਬਾਬਾ ਜੀ ਵੀ ਸੀ, ਉੱਥੇ ਹੋਰ ਸਾਰੇ ਚੰਗੇ ਚੰਗੇ ਮਹਾਂਪੁਰਸ਼ ਜਿਨ੍ਹਾਂ ਦੀ ਸਿੱਖ ਸੰਗਤ ਨਾਲ ਚੰਗੀ ਗੱਲ ਹੈ। ਉਹ ਜਦੋਂ ਅਸੀਂ ਦੀਵਾਨ ਕਮੀ ਤੁਰਨ ਲੱਗੇ, ਇੱਕ ਬੀਬੀ ਬੜੀ ਕਾਹਲੀ ਕਾਹਲੀ ਨੇ ਕਿਹਾ ਵੀ ਇੰਨੇ ਸੰਤ ਇਕੱਠੇ ਹੋਏ ਨੇ ਤੇ ਇਹ ਹੁਣ ਕੋਈ ਨਾ ਕੋਈ ਮੇਰੇ ਮਨ ਦਾ ਰਾਜ ਕਰ ਹੀ ਰਹਿਣਗੇ, ਕਿਉਂਕਿ ਬਾਹਰ ਇਕੱਠੇ ਹੋਏ। ਉਹ ਬੀਬੀ ਕਹਿੰਦੀ ਬਾਬਾ ਜੀ ਕੀ ਬੇਨਤੀ ਹੈ, ਪੜ੍ਹ ਕੇ ਸਾਰੇ ਸੁਣਨ ਲੱਗੇ। ਬਾਬਾ ਜੀ ਕਹਿੰਦੇ ਦੱਸੋ, ਕਹਿੰਦੀ ਜਦ ਮੈਂ ਪਾਠ ਕਰਦੀ ਹਾਂ ਮੇਰਾ ਮਨ ਨਹੀਂ ਕਰੋ। ਬਾਬਾ ਕਹਿੰਦੇ ਹਰੀਸ਼ ਨੂੰ ਉੱਤਰ ਦੇ, ਇਹਦਾ ਗੁਰੂ ਦੇਖ ਰਹੀ ਨੂੰ ਬਹਿਤਾ ਵੀ ਸੀ। ਮੈਂ ਕਹਿੰਦੀ ਕਿ ਇਸ ਤਰ੍ਹਾਂ ਕਰ ਵੀ ਉੱਥੇ ਦੀਵਾਨ ਚ ਆ ਜਾ, ਮੈਂ ਇਹਦਾ ਉੱਤਰ ਉੱਥੇ ਦੀਵਾਨ ਚ ਹੁਣ ਅਸੀਂ ਦੀਵਾਨ ਚ ਰਹੇ ਹਾਂ ਤੇ ਇੱਥੇ ਟਾਈਮ ਲੱਗ ਜਾਣਾ, ਉੱਥੇ ਜਦੋਂ ਮੇਰਾ ਟਾਈਮ ਹੋਊਗਾ ਮੈਂ ਹੈਦੇ ਤੇ ਹੀ ਬੋਲੂੰਗਾ, ਤੂੰ ਉੱਥੇ ਬੈਠ ਕੇ ਸੁਣ ਲਈ ਵੀ ਕਿਵੇਂ ਟਿਕਦਾ ਹੁੰਦਾ ਕਿਵੇਂ ਨਹੀਂ। ਉਹ ਬੀਬੀ ਵਿਚਾਰੀ ਬੈਠ ਕੇ ਆਪ ਲਾਈ ਬੈਠੀ ਸੀ, ਹੁਣ ਮਨ ਦੇ ਪ੍ਰਸਾਇਆ ਦੀ ਗੱਲ ਹੋਣੀ ਹੈ। ਉਹ ਮੇਰੇ ਟਾਈਮ ਨੂੰ ਦੇਖੀ ਜਾ ਵੀ ਹਰੀਸ਼ ਦਾ ਟਾਈਮ ਕਰੋ, ਮੇਰਾ ਟਾਈਮ ਮੈਨੂੰ ਭਾਈਚਾਰੇ ਨੇ ਪਹਿਲਾਂ ਦੇਖਦਾ। ਤੇ ਮੈਂ ਬੇਨਤੀ ਕੀਤੀ, ਮੈਂ ਇੱਕ ਮਾਤਾ ਮਿਲੀ ਸੀ, ਮਾਤਾ ਕਹਿੰਦੀ ਸੀ ਬੰਦ ਨਹੀਂ ਟਿਕਦਾ, ਮਾੜੀ ਮੋਟੀ ਕਰੀ ਹੋਣ ਲੱਗੀ, ਹੁਣ ਮਾਤਾ ਕਰੀ ਹੋਣ ਦੀ ਲੋੜ ਨਹੀਂ, ਬਸ ਮੈਨੂੰ ਦੇਖ ਲਿਆ ਵੀ ਬੈਠੀ। ਮੈਂ ਕਿਹਾ ਮਾਤਾ ਮੈਂ ਤੇਰੀ ਇਸ ਕੰਮ ਕਰਨ ਦੀ ਕਦਰ ਕਰਦਾ ਕਿ ਤੂੰ ਸੱਚ ਬੋਲੀ, ਮੈਂ ਇਹੋ ਜਿਹਾ ਝੂਠ ਬੋਲਦੇ ਦੇਖਿਆ ਜਿਹੜੇ ਕਹਿਣਗੇ ਜੇ ਉਹਨੂੰ ਕੀ ਭਾਈ ਨਾਮ ਦਿੰਦਾ, ਮੈਂ ਭਾਈ ਇੱਥੇ ਪੈਸੇ ਚੱਪਦਾ ਰਹਿਣਾ, ਇੰਨਾ ਕੁਫਰ ਬੋਲਦੇ ਦੇਖਿਆ ਲੋਕ ਜੀ, ਤੂੰ ਕੰਮ ਤੇ ਕੰਮ ਸੱਚਦਾ ਬੋਲੀਆਂ, ਮਹਾਰਾਜ ਕਿਰਪਾ ਕਰੇ ਤੇਰੇ ਤੇ। ਪਰ ਮਾਤਾ ਜਿਹੜਾ ਤੈਨੂੰ ਸਵਾਲ ਕਰਿਆ ਵੀ ਮਨ ਟਿਕਦਾ ਨਹੀਂ, ਇਹ ਤਾਂ ਕਿਸੇ ਦਾ ਨਹੀਂ ਟਿਕਦਾ ਹੁੰਦਾ, ਇਹ ਤਾਂ ਕਿਸੇ ਦਾ ਟਿਕਦਾ ਹੁੰਦਾ, ਪਰ ਉਹ ਇੱਕ ਅਵਸਥਾ ਹੈ, ਤੇਰੀ ਅਵਸਥਾ ਆ ਗਈ, ਤੇਰਾ ਟਿਕ ਜੂ, ਸਾਡੀ ਅਵਸਥਾ ਆ ਗਈ, ਸਾਡਾ ਟਿਕ ਜੂ, ਗੁਰੂ ਮਹਾਰਾਜ ਨੇ ਤਾਂ ਇੱਕ ਅਵਸਥਾ ਦੱਸੀ। ਤੇਰੀ ਤਾਂ ਜਿਹੜੀ ਗੱਲ ਹੈ, ਮੈਂ ਤੇਰੀ ਤਾਂ ਇਸ ਲਈ ਕਦਰ ਕਰਦਾ ਵੀ ਸੱਚ ਬੋਲ ਰਹੀ ਹੈ, ਮੈਂ ਕਰਕੇ ਦਾ ਹੱਥ ਉੱਪਰ ਜਿੰਨੇ ਸੰਤ ਬੈਠੇ ਸੀ, ਮੈਂ ਜਿੰਨਾ ਸਾਡਾ ਭਾਈਚਾਰਾ ਬੈਠਾ ਇਸ ਦੇਸ਼ ਤੇ, ਇਹਨੂੰ ਕੱਲੇ ਕੱਲੇ ਨੂੰ ਮਹਾਰਾਜ ਦੀ ਹਜ਼ੂਰੀ ਚ ਖੜਾ ਕੇ ਪੁੱਛੋ ਵੀ ਜਦੋਂ ਤੁਸੀਂ ਭਜਨ ਕਰਦੇ ਹੋ ਸੰਤੋਂ ਵੀ ਤੁਹਾਡਾ ਟਿਕਦਾ। ਇਹ ਮੈਂ ਕਹਿ ਗੱਲ ਇਹ ਹੈ ਵੀ ਕੋਈ ਮਾਂ ਦਾ ਪੁੱਤ ਨਿਕਲੂਗਾ, ਇਹ ਤਾਂ ਨੀ ਕਹਿੰਦਾ ਵੀ ਕੋਈ ਵੀ ਨੀ ਕਰੇ ਹੋਊਗਾ ਕੋਈ, ਉਹ ਮਹਾਰਾਜ ਨੇ ਕਿਹਾ ਕੋਟਲ ਮੈਂ ਨਾਨਕ ਕੋ ਹੈ ਤਾਂ ਸਹੀ, ਪਰ ਕਰੋੜਾਂ ਚ ਹੈ ਕੋਈ ਨੀ, ਨਾਰਾਇਣ ਦਾ ਕੀਤ ਮੈਂ ਟਿਕਦਾ ਹੈ ਤੇਰਾ ਸਾਰੀ ਬੈਠਿਆ ਵੀ ਕਿਸੇ ਦਾ ਵੀ ਟਿਕਦਾ। ਉਹ ਸੰਤ ਕਹਿੰਦੇ ਤਾਂ ਬੋਲਦੇ ਹੀ ਲੋੜ ਨੀ ਹੈ, ਬਸ ਬੀਜੀ ਦਾ ਕਹਿੰਦੇ ਵੀ ਇਹਨੂੰ ਟਾਈਮ ਟੂਮ ਦਾ ਕਰ, ਵੀ ਗੱਲਾਂ ਜਿਹੜੀਆਂ ਕਰਦਾ ਹੈ ਆਪਣੇ ਤਾਂ ਭਾਈਚਾਰੇ ਦੀ ਪੂਜਾ ਪਾਠ ਕਰਦੇ ਕੀ ਹਰੀ ਨੇ। ਮੈਂ ਕਿਹਾ ਪੂਜਾ ਮੁਕਤੀ ਦਊਗੀ, ਸੱਚ ਬੋਲੋ, ਇਮਾਨਦਾਰੀ ਤੋਂ ਕੰਮ ਲਓ, ਜੇ ਕੋਈ ਸਵਾਲ ਕਰਦਾ ਹੈ ਤੇ ਉਹਦੇ ਸਵਾਲ ਦਾ ਨਜਾਇਜ਼ ਫਾਇਦਾ ਨਾ ਲਓ, ਉੱਥੇ ਪੜ੍ਹ ਕੇ ਨਾ ਲਗਾਓ ਵੀ ਹਾਂ ਅਸੀਂ ਆਉਣਾ, ਨਹੀਂ, ਇਹ ਤਾਂ ਇੱਕ ਟਿਕਾਣਾ ਹੈ ਗੁਰਬਾਣੀ ਚ ਉਤਰਨ, ਇਹਦਾ ਕੀ ਔਖਾ ਉੱਤਰ ਦੇਣਾ, ਗੁਰਬਾਣੀ ਦੇ ਅਨੰਤ ਐਸੇ ਉੱਤਰ ਸਨ। ਮਹਾਰਾਜ ਚਾਹੇ ਕਿਹਾ ਮਨ ਵਸ ਆਵੇ ਨਾਨਕ ਅਗਲੀ ਤੋਂ ਕੀ ਹੈ ਜੇ ਪੂਰਨ ਕਿਰਪਾ ਹੋਏ, ਸਾਰੇ ਘਾਟੇ ਮਿਟੇ ਕਵਨ ਫਤੇ ਪਈ ਮਨ ਜੀਤ ਨਾਨਕ ਗੁਰ ਤੇ ਸਿੱਧ ਪਈ ਫਿਰਨ ਮਿਟੇ ਨਿਤਦੀ। ਇਹ ਤਾਂ ਜਿੰਨੀ ਦੇਰ ਤੱਕ ਚੌਥੇ ਪਾਸੇ ਟਿਕਾਣਾ ਬਣਦਾ ਨਹੀਂ ਸੀ, ਇਹਦੇ ਆਪਣੇ ਜਲ ਸੋਤਰੀਆ ਪਾਵੇ ਕੋਈ ਨਾਨਕ ਸਾਨੂੰ ਨਿਰਮਲ ਪਏ ਨਿਰਮਲ ਦੱਸਿਆ। ਪਾਰਾ ਉਨੀ ਦੇਰ ਤੱਕ ਟਿਕੇਗਾ ਨਹੀਂ ਜਿੰਨੀ ਦੇਰ ਤੱਕ ਪਾਰੇ ਦੇ ਵਿੱਚ ਕੱਚਾਪਣ ਹੈ, ਉਨੀ ਦੇਰ ਤੱਕ ਸੋਨਾ ਕਠਾਰੀ ਚ ਨੱਚਿਆ ਫਿਰਦਾ, ਇੰਨੀ ਦੇਰ ਦੇ ਵਿੱਚ ਉਹਦੀ ਚ ਮਿਲਾਵਟ ਹੈ, ਜਦੋਂ ਸੋਨੇ ਚ ਮਿਲਾਵਟ ਹੈ ਕੱਟੀ ਗਈ, ਜਦ ਤੇ ਸੁੱਧ ਪਏਗਾ ਬਾਰਾਂ ਤਦ ਤੇ ਸਥਾਨ ਕਰੋ ਟਿਕ ਜਾਂਦਾ ਸੀ। ਇਹਦੇ ਚ ਮੈਲ ਹੈ, ਅਰ ਮੈਲ ਇੱਕ ਜਨਮ ਦੇ ਨਹੀਂ ਗੁਰੂ ਚਾਹ ਰਹੇ ਹੋ, ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ ਕਾਲਾ ਹੋਆ ਚਾਹ। ਸੋ ਬਦਲ ਕਹਿਣ ਲੱਗਾ ਵੀ ਕਹਿੰਦਾ ਵੀ ਮੈਂ ਜਦ ਪਾਠ ਕਰਦਾ ਮੇਰਾ ਮਨ ਨਹੀਂ ਮਿਲਦਾ, ਮੈਂ ਫਿਰ ਪਾਠ ਛੱਡੇ ਹੀ ਦਿੱਤਾ ਵੀ ਛੱਡੇ ਹੀ ਦਿਓ, ਮਗਾ ਮੈਂ ਤੇਰੀ ਗੱਲ ਨਾਲ ਸਹਿਮਤ ਕਹਿੰਦਾ ਵੀ ਕੀ ਕਰਨਾ ਚਾਹੀਦਾ। ਮੈਂ ਕਿਹਾ ਵੀ ਹੁਣ ਇਹਨੇ ਵਿਦਿਆਰਥੀ ਦਾ ਗੱਲ ਸਮਝ ਨਹੀਂ, ਵਿਚਾਰਾ ਅਨਪੜ੍ਹ ਹੈ, ਇਹਨੂੰ ਸੰਸਾਰੀ ਵਿਦਿਆ ਜਿੰਨੀ ਮਰਜ਼ੀ ਪੜ੍ਹਿਆ ਹੋਵੇ, ਇਹ ਗੁਰਬਾਣੀ ਦੀ ਵਿਦਿਆ ਤਾਂ ਅਲੱਗ ਹੈ ਭਾਈ। ਮੈਂ ਉਹਨੂੰ ਉਹੀ ਜਿਹੀ ਉਦਾਹਰਣਾਂ ਦਿੱਤੀ ਵੀ ਉਹਨੇ ਸਮਝਾ, ਮੈਂ ਦੁਰਗਾ ਤੇਰੀ ਪੋਤਰੀ ਪੋਤਰੀਆਂ ਹੈਗੇ, ਦੋਹਤੇ ਦੋਹਤਰੀਆਂ ਹੋਣਗੇ ਪੋਤਰੇ ਹੀ ਹੈਗੇ, ਮਹਾਰਾਜ ਦੀ ਕਿਰਪਾ ਨਾਲ ਦੋਹਤੇ ਦੋਹਤੀਆਂ ਵੀ ਪੋਤੇ ਪੋਤਰੇ ਹੀ ਹੈਗੇ। ਮੈਂ ਕਿਹਾ ਉਹਨੂੰ ਲੈ ਕੇ ਕਦੇ ਪਾਰਕ ਚ ਗਿਆ ਘੁੰਮਣ, ਇਹ ਤਾਂ ਆਮ ਹੀ ਬਜ਼ੁਰਗ ਲੈ ਕੇ ਚਲੇ ਜਾਂਦੇ ਘਰ ਦੇ ਭੇਜ ਦਿੰਦੇ, ਵਿਆਹ ਲੈ ਗਿਆ ਨਿਆਣਿਆਂ ਨੂੰ ਭਰਾ ਲਿਆ। ਕਹਿੰਦਾ ਹਾਂਜੀ, ਮੈਂ ਕਿਹਾ ਬੱਚੇ ਦਾ ਸੁਭਾਅ ਹੁੰਦਾ ਹੈ, ਹੁਣ ਤੇਰੀ ਡਿਊਟੀ ਬਣਦੀ ਹੈ ਬੱਚੇ ਦੀ ਰਾਖੀ ਰੱਖੀ, ਵੀ ਬੱਚਾ ਉਮਰ ਚੜਾ ਕੇ ਲੱਗ ਕੇ ਦੌੜ ਜਾਵੇ ਤੇਰਾ ਪੋਤਰਾ ਫਿਰ ਤੂੰ ਕੀ ਕਰੇਗਾ, ਬਸ ਮੈਂ ਇਹ ਨਹੀਂ ਪੁੱਛਣਾ ਤੇਰੇ। ਕਹਿੰਦਾ ਜੀ ਇਹ ਉਮਰ ਚੜਾ ਕੇ ਲੱਗ ਜੂਗਾ, ਮੈਂ ਲੱਗੇ ਜਾ ਕੇ ਉਹਨੂੰ ਫੜੂੰਗਾ, ਕਿ ਮਤਲਬ ਮੈਂ ਜੇ ਫੇਰ ਚੜਾ ਜਾਵੇ ਕਹਿੰਦਾ ਮੈਂ ਫੇਰ ਬਣੂ, ਮੈਂ ਕਿਹਾ ਵਧਾਈ ਕੰਮ ਮਨ ਨਾਲ ਕਰੀਦਾ, ਗੱਲੇ ਇੰਨੀ ਕਹਿ ਜਦੋਂ ਭਜਨ ਕਰਦੇ ਕਰਦੇ ਮਨ ਨਿਕਲ ਜਾਵੇ ਇਹਨੂੰ ਵੜ ਕੇ ਨਹੀਂ ਕਰਦੇ ਕਿੱਥੇ ਗਿਆ ਹੋਏ ਘਰ ਰਵੇ ਮਨ ਮੁਗਧ ਗਿਆ ਨੇ ਉਹ ਮੂਰਤਾ ਕਿੱਥੇ ਗਿਆ ਸੀ ਮਨ ਨੂੰ ਪੁੱਟ ਪੁੱਟ ਕੇ ਇੱਕ ਥਾਂ ਤੇ ਲਾਉਣਾ ਕਿਉਂਕਿ ਜਿੰਨੀ ਦੇਰ ਤੱਕ ਮਨ ਦੇ ਵਿੱਚ ਨਾਮ ਦਾ ਰਸ ਨਹੀਂ ਭਰ ਜਾਂਦਾ ਉਨੀ ਦੇਰ ਤੱਕ ਇਹ ਰਸ ਨਹੀਂ ਜਪਦਾ ਨਹੀਂ ਇਹਦੀ ਸਮੱਸਿਆ ਬਣਦੀ ਇੱਕ ਬਿਲਕੁਲ ਸਮਝੋ ਇਹ ਲੱਗਦਾ ਫਿਰਦਾ ਰਸ ਜੇ ਗੱਲਾਂ ਚ ਪੈ ਗਿਆ ਉੱਥੇ ਲੱਗ ਜਾਂਦਾ ਜੇ ਫਿਲਮਾਂ ਦੇਖਣ ਚ ਪੈ ਗਿਆ ਉੱਥੇ ਦੇਖ ਰਹੇ ਸੱਤਾਂ ਦੇਖਣ ਵਾਲੀ ਚੀਜ਼ਾਂ ਸੀ ਪਰ ਥੋੜੇ ਚਿਰ ਬਾਅਦ ਫਿਰ ਇਹ ਨਿਆਂ ਕਰ ਦਿੰਦਾ ਕਿਹੜਾ ਕੁਝ ਨਹੀਂ ਦੇ ਨਿਆਂ ਕਰ ਦਿੰਦਾ ਵਿੱਚ ਮਤਲਬ ਕੀ ਹੈ ਇਹ ਉਸ ਰਸ ਨੂੰ ਲੱਭ ਰਿਹਾ ਜਿਹੜੇ ਰਸ ਤੋਂ ਆ ਕੇ ਫਿਰ ਵਿਸਰ ਗਏ ਰਸ ਔਰ ਬਾਕੀ ਕੋਈ ਰਸ ਨਾ ਰਹੇ ਕਿਉਂ ਸਾਸ ਜੀ ਤਪੱਸਿਆ ਸਦੋਂ ਉਹਨਾਂ ਤਪੱਸਿਆ ਕਹਿੰਦੇ ਨੇ ਇਹਨੂੰ ਵੀ ਮਨ ਜਾਂਦਾ ਉਹਨੂੰ ਕਰਕੇ ਲਿਆ ਫਿਰ ਗਿਆ ਫਿਰ ਲਿਆਉਣਾ ਬਸ ਇਹ ਘੋੜ ਘੋੜਿਆਂ ਨੂੰ ਭਾਵੇਂ ਬੜੇ ਮਹੀਨੇ ਲੱਗ ਜਾਣ ਇਹਨੂੰ ਅਭਿਆਸ ਕਹਿੰਦੇ ਹੈ ਅਭਿਆਸੀ ਦੁਨੀਆਂ ਚ ਇਹਨੂੰ ਅਭਿਆਸ ਕਹਿੰਦੇ ਹੈ ਨਾਮ ਜਪਣ ਦਾ ਘਰ ਬਹੁਤ ਦੂਰ ਹੈ ਤੇ ਗੱਲ ਇਹ ਵੀ ਨਾਮ ਜਪਣ ਦਾ ਅਭਿਆਸ ਕਰ ਰਹੇ ਵੀ ਜਪਣਾ ਸਿੱਖ ਦਈਏ ਬਾਬਾ ਸ੍ਰੀ ਚੰਦ ਨੇ ਸਭ ਨੂੰ ਸਾਧੀ ਮਨ ਟਿਕਾਣ ਲੱਗ ਪਿਆ ਗੁਰੂ ਨਾਨਕ ਸਾਹਿਬ ਜੀ ਦੇ ਸਪੋਤਨ ਤਪ ਤਪ ਜਿਵਤ ਬਿਲੰਧਨ ਬਹੁਤ ਵੱਡਾ ਤਪ ਹੈ ਤਪ ਦਾ ਬੜਾ ਪ੍ਰਭਾਵ ਹੋ ਗਿਆ ਤੇਰੇ ਤੇਰੇ ਅਭਿਆਸ ਯੋਗ ਦੇ ਵਿੱਚ ਬੜੇ ਭਾਰੀ ਸਪੱਸ਼ਟੀ ਸਾਧੂ ਹੋ ਗਏ ਬਾਬਾ ਸ੍ਰੀ ਚੰਦ ਇੱਕ ਤਾਂ ਦਾਸ ਜੀ ਗੁਰੂ ਨਾਨਕ ਦਾ ਖੂਨ ਹੈ ਮੇਰਾ ਇੱਕ ਪਾਸੇ ਮੈਂ ਦੇਖਿਆ ਕਰੋ ਜੇ ਉਹ ਦਾਸ ਜੀ ਬਾਬੇ ਸ੍ਰੀ ਚੰਦ ਬਾਬੇ ਲਕਸ਼ਮੀ ਦਾਸ ਦੀ ਨਿੰਦਿਆ ਕਰਨ ਲੱਗਣਗੇ ਨਾ ਸਾਡੇ ਪ੍ਰਚਾਰਕ ਮੈਂ ਇੱਥੇ ਤੱਕ ਨਿੰਦਿਆ ਕਰਦੇ ਸੁਣੇ ਹੈ ਆਪਣੀਆਂ ਕੰਨਾਂ ਨਾਲ ਤੇ ਉਹਦਾ ਉੱਤਰ ਦੇਣਾ ਪਿਆ ਉੱਥੇ ਬਾਬੇ ਬੇਦੀ ਸਾਹਿਬ ਬੈਠੇ ਸਾਡਾ ਇੱਕ ਮਹਾਤਮਾ ਪ੍ਰਚਾਰ ਕਰੇ ਜ਼ੋਰ ਸ਼ੋਰ ਨਾਲ ਤਾਂ ਤੇਜ਼ੀ ਜੀ ਅਤਵਾ ਬੇਦੀ ਦਾਸ ਦੇ ਨਿੰਦਿਆ ਕਰਿਆ ਕਰੇ ਨਾਲੇ ਕਿਹਾ ਕਿ ਗੁਰੂ ਨਾਨਕ ਦੇ ਪੁੱਤਰ ਲੜਾਇਆ ਮੈਂ ਇਹ ਕਹਿ ਜਾ ਮੈਂ ਉਹਨੂੰ ਬਾਅਦ ਦੇ ਵਿੱਚ ਕਿਹਾ ਮਹਾਨ ਭਾਈ ਗੁਰੂ ਪਿਆਰਿਆ ਤੇ ਮੈਂ ਇੱਕ ਗੱਲ ਪੁੱਛਦਾ ਕਿ ਸਾਡੇ ਆਮ ਭਾਈਚਾਰੇ ਵਿੱਚ ਚਾਰ ਬੰਦਿਆਂ ਚ ਬੈਠੇ ਹਾਂ ਜੇ ਕਿਸੇ ਦਾ ਨੱਕ ਵੱਢਣਾ ਹੋਵੇ ਕਿਸੇ ਚੰਗੀ ਇੱਜ਼ਤਦਾਰ ਬੰਦੇ ਦਾ ਉਹਨੂੰ ਪਤਾ ਕੀ ਕਹੀਦਾ ਉਹਨੂੰ ਕਹੀ ਕਹਿੰਦਾ ਦੇਖ ਬਾਈ ਸਰਦਾਰਾ ਤੂੰ ਦਾ ਬੜਾ ਚੰਗਾ ਬੰਦਾ ਸੀ ਸਾਰੀ ਜ਼ਿੰਦਗੀ ਤਾਂ ਕੋਈ ਅਲੰਭਾ ਨਹੀਂ ਕੱਢਿਆ ਤੇਰੀ ਇੱਜ਼ਤ ਬੜੀ ਹੈ ਤੇਰੀ ਸਾਰੇ ਰਿਸਪੈਕਟ ਕਰਦੇ ਪਰ ਤੇਰੀ ਔਲਾਦ ਮਾੜੀ ਹੈ ਬਸ ਸਮਝ ਲਓ ਵੀ ਇਹਦੀ ਖੇਹ ਹੋ ਗਈ ਮੈਂ ਕਿਹਾ ਤੁਸੀਂ ਗੁਰੂ ਨਾਨਕ ਦੀ ਉਪਮਾ ਕਰਦੇ ਹੋ ਇਹ ਜਦੋਂ ਕਹੋ ਗੁਰੂ ਨਾਨਕ ਦੀ ਔਲਾਦ ਗਲਤ ਸੀ ਉਹਦੀ ਗੁਰੂ ਨਾਨਕ ਦੀ ਔਲਾਦ ਨੇਕ ਨਹੀਂ ਸੀ ਇਹ ਖੇਡ ਸੀ ਗੁਰੂ ਨਾਨਕ ਦੀ ਗੁਰੂ ਨਾਨਕ ਨੇ ਸੰਸਾਰ ਨੂੰ ਦੱਸਣਾ ਸੀ ਵੀ ਪੁੱਤਰਾਂ ਤੇ ਉੱਠ ਕੇ ਸੇਵਕ ਪੁੱਤਰਾਂ ਵਰਗੇ ਪਿਆਰੇ ਹੋ ਸਕਦੇ ਜੇ ਲਾਇਕ ਬਣਾਉਣਾ ਚਾਹੁੰਦੇ ਗੁਰੂ ਨਾਨਕ ਆਪਣੇ ਪੁੱਤਰ ਨੂੰ ਆਗਿਆਕਾਰ ਬਣਾਉਣਾ ਚਾਹੁੰਦੇ ਤੇ ਗੱਦੀ ਵੀ ਉਸ ਨੂੰ ਦੇਣੀ ਪੈਣੀ ਸੀ ਜਿਹੜਾ ਗੁਰੂ ਨਾਨਕ ਤੁਹਾਡੇ ਰਾਜ ਨੂੰ ਉਤਾਰਦਾ ਸ੍ਰੀ ਚੰਦ ਦਾ ਸੁਭਾਅ ਬਦਲਦਾ ਭੂਮੀ ਚੋਰ ਦਾ ਸੁਭਾਅ ਜਿਹੜਾ ਗੁਰੂ ਨਾਨਕ ਬਦਲ ਸਕਦਾ ਹੈ ਫਿਰ ਉਹ ਆਪਣੇ ਪੁੱਤਰਾਂ ਦਾ ਸੁਭਾਅ ਬਦਲਦਾ ਸੀ ਇਹ ਦਾਸ ਜੀ ਕਈ ਵਾਰ ਅਸੀਂ ਪੁਸਤਕ ਕਰਦੇ ਹਾਂ ਗੁਰੂ ਨਾਨਕ ਦੀ ਪਰ ਨਿੰਦਿਆ ਤੋਂ ਹੀ ਘੜੀ ਹੋ ਜਾਂਦੀ ਹੈ ਉਸ ਸੋ ਇਸ ਕਰਕੇ ਕਦੇ ਐਸੇ ਕਦੇ ਬਚਨ ਨਹੀਂ ਕਹਿਣੇ ਚਾਹੀਦੇ ਗੁਰੂ ਨਾਨਕ ਦਾ ਆਪਣਾ ਗੁਣ ਹੈ ਅੱਗੇ ਦੇਖੋ ਸਾਖੀ ਦੇ ਵਿੱਚ ਕਿਸ ਤਰ੍ਹਾਂ ਦੀ ਬਾਤ ਆ ਰਹੀ ਹੈ ਕਿਵੇਂ ਗੁਰੂ ਨਾਨਕ ਦੇ ਪੁੱਤਰ ਨੂੰ ਛੇਵੇਂ ਪਾਤਸ਼ਾਹ ਤੱਕ ਜਦੋਂ ਜਿੰਨੀ ਦੇਰ ਤੱਕ ਦਾ ਸਰੀਰ ਰਿਹਾ ਬਾਬਾ ਸ੍ਰੀ ਚੰਦ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦੀ ਗੱਦੀ ਦੇ ਗੁਰੂ 500 ਰੁਪਇਆ ਹਰ ਸਾਲ ਗੁਰੂ ਨਾਨਕ ਦੇ ਪੁੱਤਰ ਸਮਝ ਕੇ ਸਹਿਜਾਦਿਆਂ ਦਾ ਸਤਿਕਾਰ ਕਰਿਆ ਕਰਦੇ ਹਰੇਕ ਸਾਲ 500 ਰੁਪਇਆ ਦਿੰਦੇ ਸੀ ਦਸਮ ਪਾਤਸ਼ਾਹ ਤੱਕ ਇਸੇ ਤਰ੍ਹਾਂ ਹੀ ਮਰਿਆਦਾ ਚੱਲੀ ਘੋੜੇ ਤੱਕ ਦੱਸੇ ਪਿਸ਼ਾਕਾਂ ਦੱਸੀਆਂ ਦਸਮ ਪਾਤਸ਼ਾਹ ਜੇ ਸਾਡੇ ਗੁਰੂ ਸਾਹਿਬ ਨੇ ਜਿਹੜਾ ਤਰੀਕਾ ਅਪਣਾਇਆ ਹੈ ਸਾਨੂੰ ਦੱਸ ਵੀ ਉਹੀ ਤਰੀਕਾ ਰੱਖਣਾ ਪਏਗਾ ਸਾਨੂੰ ਆਪਣੀ ਮਨਮਤ ਘੋਟਣ ਦੀ ਲੋੜ ਨਹੀਂ ਕਿ ਬਾਬਾ ਸ੍ਰੀ ਚੰਦ ਦੀ ਨਿੰਦਿਆ ਕਰਦੇ ਜੇ ਗੁਰੂ ਨਾਨਕ ਦਾ ਪੁੱਤਰ ਹੈ ਬਾਈ ਇਹ ਤਾਂ ਗੁਰੂ ਨਾਨਕ ਜੀ ਫਿਰ ਸੋ ਆਓ ਅੱਗੇ ਦੱਸਦੇ ਹਾਂਗੇ ਅਭਿਆਸ ਯੋਗ ਮਹਿਮ ਭਾਈ ਬਾਬਾ ਸ੍ਰੀ ਚੰਦ ਅਭਿਆਸ ਦੇ ਵਿੱਚ ਯੋਗ ਨਾਮ ਵਿਰਤੀ ਦੇ ਵਿਰੋਧ ਆ ਯੋਗ ਆ ਚਿਤ ਵਿਰਤੀ ਵਿਰੋਧ ਆ ਬੇਦੀ ਸੋਤੀ ਕਹਿੰਦੀ ਹੈ ਵੀ ਯੋਗ ਅਸਲ ਉਹ ਹੈ ਕਿ ਚਿਤ ਵਿਰੋਧ ਆ ਤੁਸੀਂ ਰੁਕ ਜਾਣਾ ਯੋਗ ਆ ਚਿਤ ਵਿਰਤੀ ਵਿਰੋਧ ਆ ਚਿਤ ਵਿਰਤੀ ਦੇ ਸ਼ਾਹ ਜਿਹੜੇ ਉਹਨਾਂ ਨੂੰ ਰੁਕਾਵਟ ਆ ਜਿਹੜੀ ਰੁਕ ਜਾਣਾ ਤੇ ਉਹਨਾਂ ਦੀ ਗਿਰਤੀ ਨਿਰੋਧ ਹੋ ਗਈ ਰੁਕ ਗਈ ਤੇ ਜਦੋਂ ਗਿਰਤੀ ਮਨ ਦਾ ਬਹਿਨ ਰੁਕ ਜਾਏ ਉਹ ਤੇਰੀ ਸ਼ਕਤੀਆਂ ਹਾਜ਼ਰ ਹੋ ਜਾਂਦੀਆਂ ਰਿਧੀਆਂ ਸਿੱਧੀਆਂ ਹਾਜ਼ਰ ਹੋ ਜਾਂਦੀਆਂ ਇਸ ਲਈ ਬਾਬਾ ਸ੍ਰੀ ਚੰਦ ਸਾਹਿਬ ਜੀ ਦੇ ਹੋਏ ਸਫਲ ਤੇ ਗਿਰਾ ਪਹੁੰਚਾ ਰਹੀ ਜਿਹੜਾ ਵਚਨ ਕਹਿ ਦਿੰਦੇ ਸੀ ਉਹ ਪੂਰਾ ਹੋ ਜਾਂਦਾ ਗੁਰੂ ਨਾਨਕ ਦੇ ਪੁੱਤਰਾਂ ਦੀ ਰਚਨਾ ਤੇ ਵਾਹਿਗੁਰੂ ਵਰਦਾ ਜੀ ਭਾਈ ਜੋ ਵਚਨ ਕਹਿੰਦੇ ਜੀ ਪੂਰੇ ਹੁੰਦੇ ਸਨ ਇਸ ਦਾਸ ਸੀ ਉਹਨਾਂ ਦਾ ਉਹਦਾ ਨਾਮ ਸੀ ਕਮਲੀਆ ਇਹ ਬਾਬੇ ਸ੍ਰੀ ਚੰਦ ਦਾ ਸਿਰ ਕਿਉਂਕਿ ਸਾਰੀ ਸਾਖੀ ਦਾ ਜਿਸ ਤਰ੍ਹਾਂ ਨਿਚੋੜ ਨਿਕਲਣਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕੋਲ ਕਮਲੀਏ ਨਹੀਂ ਜਾਣਾ ਇਹ ਉਹ ਸਾਰੀ ਉਹੀ ਗ੍ਰਾਉਂਡ ਤਿਆਰ ਹੋ ਗਈ ਬਾਬਾ ਸ੍ਰੀ ਚੰਦ ਦੀਆਂ ਵਰਤਨਾਂ ਤਾਂ ਹੋਣਗੀਆਂ ਹੋਣਗੀਆਂ ਉਹਨਾਂ ਦੀ ਸੰਪਰਦਾ ਜਿਹੜੀ ਕੱਲ੍ਹ ਦੀਆਂ ਗੱਲਾਂ ਨਾਲ ਨਰੈਣ ਦਾਸ ਜੀ ਮਹਾਤਮਾ ਹੋਏ ਕੁਰਾਸੀ ਦੇ ਜਿਹੜੇ ਸ੍ਰੀ ਮਹੰਤ ਸੀ ਹੁਣ ਮਹਾਤਮਾ ਦੇ ਜਿੰਨੇ ਸੇਵਕ ਹੁੰਦੇ ਨੇ ਭਾਈ ਜੀ ਕੁਦਰਤ ਦੀ ਬਾਤ ਹੈ ਈਦ ਕਰਨਾ ਕੋਈ ਟਿਕਾਣਾ ਛੱਡੇ ਈਦ ਕਰਨ ਦੀ ਜਗ੍ਹਾ ਪਹੁੰਚੀ ਹੋਵੇ ਇਹ ਤਾਂ ਪਹੁੰਚੇ ਜਾਂਦੀ ਹੈ ਉਹਦੇ ਈਰਖਾ ਇਹ ਹੋ ਗਈ ਕਹਿੰਦੇ ਮਹਾਰਾਜ ਵੀ ਜਿਹੜਾ ਨਰੈਣ ਦਾਸ ਹੈ ਇਹ ਕਦੇ ਕੰਮ ਨਹੀਂ ਅਸੀਂ ਰੋਗੀਆਂ ਵੀ ਪਕਾਉਂਦੇ ਹਾਂ ਲੱਕੜਾਂ ਵੀ ਲਿਆਉਂਦੇ ਹਾਂ ਝਾੜੂ ਵੀ ਮਾਰਦੇ ਹਾਂ ਪਸ਼ੂ ਵੀ ਕਾਹਦੇ ਹਾਂ ਇਹ ਨਰੈਣ ਦਾਸ ਦਾ ਹੀ ਮਾੜਾ ਬਿਰਤ ਹੀ ਹੈ ਅਸੀਂ ਕੰਮ ਵਾਸਤੇ ਅਸੀਂ ਜਾਈਏ ਸ੍ਰੀ ਮਹੰਤ ਜੀ ਕਹਿੰਦੇ ਐਂ ਕਰੋ ਕਹਿੰਦੇ ਨਰੈਣ ਦਾਸ ਨੂੰ ਬੁਲਾ ਕੇ ਲੈ ਬੁਲਾ ਜਾਂਦਾ ਤੇ ਕਹਿਣ ਲੱਗੇ ਨਰੈਣ ਦਾਸ ਕਹਿੰਦੇ ਹਾਂ ਮਾੜਾ ਕਹਿੰਦੇ ਤੇਰੀ ਸ਼ਿਕਾਇਤ ਆ ਗਈ ਤੂੰ ਕੰਮ ਨਹੀਂ ਕਰਦਾ ਕਹਿੰਦੇ ਮੈਂ ਸ਼ਿਕਾਇਤ ਤਾਂ ਨਹੀਂ ਠੀਕ ਹੀ ਹੈ ਮੈਂ ਕਰਦਾ ਨਹੀਂ ਹਾਂ ਤਾਂ ਹੀ ਸ਼ਿਕਾਇਤ ਹੋ ਗਈ ਵੀ ਕੋਈ ਸ਼ਿਕਾਇਤ ਤਾਂ ਹੈ ਹੀ ਨਹੀਂ ਹੈ ਕਹਿੰਦੇ ਮੈਂ ਕੰਮ ਕਰਿਆ ਕਹਿੰਦੇ ਮਹਾਰਾਜ ਮੈਨੂੰ ਹੁਕਮ ਕਰੋ ਵੀ ਕੀ ਕਰਾਂ ਮੈਂ ਉਹੀ ਦੱਸ ਕਹਿੰਦੇ ਦੱਸੋ ਭਾਈ ਨਰੈਣ ਦਾਸ ਤੋਂ ਕੀ ਕਰ ਲੈਣਾ ਕਹਿੰਦੇ ਜੀ ਲੱਕੜਾਂ ਲਿਆ ਕਰੇ ਨਰੈਣ ਦਾਸ ਨੂੰ ਹੁਕਮ ਕਰਤਾ ਤੂੰ ਜੰਗਲ ਤੋਂ ਜਾ ਕੇ ਆ ਕਿਹੜਾ ਬੈਲ ਆ ਕਰੀ ਆ ਬੈਲ ਗੱਡੀ ਇਹ ਲੈ ਕੇ ਜਾ ਕੇ ਲੱਕੜਾਂ ਲੈ ਕੇ ਤੁਰ ਪਏ ਨਰੈਣ ਦਾਸ ਜੀ ਜਾ ਕੇ ਜੰਗਲ ਵਿਚ ਦਾਸ ਨੀ ਗੱਡਾ ਉਸੇ ਤਰ੍ਹਾਂ ਉਹ ਬਹੁਤ ਨੂੰ ਬੰਨ ਦਿੱਤਾ ਗੱਡਾ ਖੜਾ ਹੈ ਕਹਿੰਦਾ ਲੱਕੜਾਂ ਮੈਂ ਫੇਰ ਇਕੱਠੀਆਂ ਕਰ ਲਾਂਗੀ ਆਪਾਂ ਸਿਵਲ ਵੀ ਕਰ ਲਈਏ ਸਰ ਇਹ ਤਾਂ ਕੰਮ ਹੁੰਦੇ ਹੀ ਕਹਿੰਦੇ ਅਸਲੀ ਕੰਮ ਹੈ ਜਿਹੜਾ ਸਭੇ ਗੱਲਾਂ ਵਿਸਰਨ ਇੱਕੋ ਵਿਸਰਨ ਧੰਦਾ ਸਭ ਇਹ ਤਾਂ ਧੰਦਾ ਹੈ ਫਿਰ ਉਹ ਜਦ ਮਾਧੀ ਲਾਉਣ ਲੱਗੇ ਮਨ ਦੇ ਵਿੱਚ ਗੁਰੂ ਦੇ ਹੁਕਮ ਦਾ ਤੁਰਨਾ ਆ ਗਿਆ ਵੀ ਗੁਰੂ ਨੇ ਕਿਹਾ ਲੱਕੜਾਂ ਨੇ ਕਿਉਂ ਨਹੀਂ ਹੈ ਕਹਿੰਦਾ ਨਹੀਂ ਮੇਰੇ ਗੁਰੂ ਨਾਨਕ ਸਾਹਿਬ ਮੈਂ ਲੱਕੜਾਂ ਇਕੱਠੀਆਂ ਕਰਦੇ ਨੂੰ ਕਿੰਨਾ ਟਾਈਮ ਲੱਗੂ ਮੇਰੀ ਬੇਟੀ ਲੱਕੜਾਂ ਦੇ ਜਾਊਗੀ ਮੈਂ ਤੇਰਾ ਨਾਮ ਜਪਦਾ ਵੀ ਲੱਕੜਾਂ ਆਪ ਹੀ ਡਿੱਗ ਜਾਣ ਤਾਂ ਗੱਡੇ ਚ ਆ ਕੇ ਮੈਂ ਕਿੱਥੇ ਜਮ ਭਰਦਾ ਫਿਰ ਲੱਕੜਾਂ ਦਾ ਇੰਨਾ ਸੰਕਲਪ ਕੀਤਾ ਪਟਕ ਪਟਕ ਲੱਕੜਾਂ ਆ ਕੇ ਗੱਡੇ ਦੇ ਵਿੱਚ ਡਿੱਗ ਗਈ ਇਹ ਹੋਈ ਹੋਈ ਵਾਰਤਾ ਹੈ ਕੋਈ ਇਹ ਮਿੱਥਿਆ ਵਾਰਤ ਨਹੀਂ ਹੈ ਇਹਦੇ ਸਬੂਤ ਨਾ ਉਹ ਲੱਕੜਾਂ ਦਾ ਭਾਗਿਆ ਗੱਡਾ ਫਿਰ ਗੁਰੂ ਨਾਨਕ ਦੇ ਪਿਆਰ ਵਿੱਚ ਆ ਕੇ ਐਸੀ ਸਮਝ ਵਿਰੁੱਧ ਹੋ ਗਏ ਹੁਕਮ ਜੀ ਨਾ ਕਿ ਜਿਸ ਗੁਰੂ ਨਾਨਕ ਦਾ ਲੈ ਕੇ ਲੱਕੜਾਂ ਆਪਣੇ ਆਪ ਆ ਗਈਆਂ ਮਹਾਰਾਜ ਦੇ ਧੰਨਵਾਦ ਦੀ ਜੇ ਸਮਝ ਦਾ ਇਹ ਨੂੰ ਕਿ ਸ਼ੇਰ ਨੇ ਗਾਇਆ ਉਹ ਸ਼ੇਰ ਨੇ ਜਦੋਂ ਜਦ ਆਇਆ ਮੇਰੇ ਨੂੰ ਸ਼ੇਰ ਬਹੁਤ ਨੇ ਦੇਖਿਆ ਵੀ ਮੈਨੂੰ ਤਾਂ ਖਾ ਲੈਣਾ ਇਸ ਨੇ ਬਹੁਤ ਨੇ ਮਾਰੀ ਢੋਲੀ ਸਾਥ ਨਹੀਂ ਉਹ ਤੜਾ ਕੇ ਨਾ ਰੁੱਤਾ ਬਹੁਤ ਦਾ ਹੋ ਗਿਆ ਨੱਕ ਗਿਆ ਬਹੁਤ ਉਹਦਾ ਖੜਕਾ ਹੋਇਆ ਬਾਬਾ ਜੀ ਦੀ ਸਮਾਧੀ ਖੁੱਲੀ ਬੈਠ ਦਾ ਜਦ ਸਮਾਧੀ ਖੁੱਲੀ ਵੇਖਿਆ ਵੀ ਬਹੁਤ ਦਾ ਨੱਕ ਗਿਆ ਵੀ ਮੈਂ ਉਹ ਜਵਾਕ ਦਾ ਇੰਜ ਦਾ ਬਹੁਤ ਨੱਕ ਕੇ ਜਾ ਕੇ ਖੜੂਗਾ ਬਹੁਤ ਡੇਰੇ ਜਾ ਕੇ ਖੜੂ ਡਰੇ ਹੀ ਨਾ ਗਿਆ ਮੌਤ ਦਾ ਡਰ ਹੀ ਜਾਂਦਾ ਬਾਬਾ ਜੀ ਨੂੰ ਰੁੱਤਾ ਆ ਗਿਆ ਸ਼ੇਰ ਤੇ ਉਹਨੂੰ ਕਹਿੰਦੇ ਉਹ ਤੈਂ ਮੇਰਾ ਕੰਮ ਕਰਕੇ ਲੱਗ ਦਿੱਤਾ ਕਹਿੰਦੇ ਹੁਣ ਗੱਡੇ ਨੂੰ ਮੈਂ ਕਰੂੰਗਾ ਬਹੁਤ ਮੇਰਾ ਉਹ ਭਜਿਆ ਜਾ ਰਿਹਾ ਉਹਦੇ ਵੇਲੇ ਸ਼ੇਰ ਕਨੀ ਇੱਕ ਦ੍ਰਿਸ਼ਟੀ ਦੇਤੀ ਹੈ ਗੁਰਬਾਣੀ ਦੀ ਟੁੱਕ ਕਬਲੀ ਕਰ ਦਿੱਤੀ ਸਿੰਘ ਬਿਲਾਈ ਹੋਏ ਗਏ ਸ਼ੇਰ ਦੀ ਬਿੱਲੀ ਬਣ ਗਈ ਬਿੱਲੀ ਪੂੰਜ ਚਿਕਲੀ ਨੀਵੀਂ ਪਾ ਲਈ ਜਿਵੇਂ ਗਲਤੀ ਬਣਦਾ ਹੁੰਦਾ ਕਹਿੰਦੇ ਇੱਧਰ ਆ ਭਲਾ ਮਾਰ ਸੁਣਾਓ ਫੜਿਆ ਫੜ ਕੇ ਕੰਨ ਤੋਂ ਬਹੁਤੇ ਸਾਡੇ ਸ਼ੇਰ ਜੋੜ ਦਿੱਤਾ ਉਹ ਫਿਰ ਜੋਰ ਦੱਸ ਦੀ ਨਰੈਣ ਦਾਸ ਰੇਹ ਦੇ ਵੇਖਾ ਹੁੰਦਾ ਸ਼ੇਰ ਨੂੰ ਮੈਂ ਜਦ ਪੂਜਾ ਦਾ ਧਾਰ ਖਾ ਵਾਲੇ ਸਾਰਿਆਂ ਨੇ ਵੇਖਿਆ ਵੀ ਸ਼ੇਰ ਆ ਰਿਹਾ ਪੈ ਗਈ ਹਫੜਾ ਦਾ ਵੀ ਤੇਰਾ ਸਾਰੀ ਖਾਲੀ ਹੋ ਗਿਆ ਨੱਚੇ ਜਾਣ ਸਾਧ ਉਹਨਾਂ ਨੂੰ ਸਾਧ ਨਹੀਂ ਪਹਿਲਾਂ ਤਾਂ ਬਹੁਤੇ ਬੈਠਿਆ ਸੀ ਹੁਣ ਸਾਧ ਨੱਚੇ ਜਾ ਰਹੇ ਹੈ ਤੇ ਉਹ ਤੇਰੀ ਮਹੱਤ ਲੈ ਕੇ ਬੈਠੂ ਉਹਦਾ ਹਫੜਾ ਕਹਿੰਦੇ ਮਹਾਰਾਜ ਉਹਦੇ ਨੂੰ ਸ਼ੇਰ ਆ ਗਿਆ ਸ੍ਰੀ ਮਹੰਤ ਕਹਿਣ ਲੱਗੇ ਹੱਥ ਤੇ ਨਰੈਣ ਦਾਸ ਕਹਿੰਦੇ ਛੋੜ ਦੇ ਇਸਕੋ ਕਹਿੰਦੇ ਮਹਾਰਾਜ ਮੇਰਾ ਕੰਮ ਬਣਾ ਰਿਹਾ ਇਸਨੇ ਕਿਵੇਂ ਜੋੜਾ ਇੱਧਰ ਕੈਦ ਕਰਕੇ ਰੱਖਿਆ ਪਰ ਹੁਣ ਤੁਹਾਡਾ ਹੁਕਮ ਹੋ ਗਿਆ ਬੰਦੇ ਉਹਨੇ ਵੀ ਛੱਡਣਾ ਹੋ ਕਹਿੰਦੇ ਛੱਡ ਦੇ ਬਾਅਦ ਛੱਡ ਦਿੱਤਾ ਜੇ ਮੁੜ ਕੇ ਸਾਰਾ ਦਾ ਸਾਰਾ ਸਾਰਾ ਰਹੇ ਇਹ ਮੁੜ ਕੇ ਆ ਗਏ ਸਾਰੇ ਡੇਰੇ ਚ ਆ ਗਏ ਤੇ ਸ੍ਰੀ ਮਹੰਤ ਕਹਿੰਦੇ ਭਾਈ ਦੱਸੋ ਵੀ ਨਰੈਣ ਦਾਸ ਤੋਂ ਹੋਰ ਕੀ ਕੰਮ ਲੈਣਾ ਕਿਉਂਕਿ ਲੱਕੜੀ ਢੋਣੀ ਆ ਕਹਿੰਦੇ ਮਹਾਰਾਜ ਦੱਸ ਅੱਜ ਤੋਂ ਬਾਅਦ ਨਰੈਣ ਦਾਸ ਤੋਂ ਕੋਈ ਕੰਮ ਨਹੀਂ ਲੈਣਾ ਜੋ ਹੋ ਗਿਆ ਹੋ ਗਿਆ ਜੇ ਨਰੈਣ ਦਾਸ ਬਾਬੇ ਸ੍ਰੀ ਚੰਦ ਦੀ ਇੰਨੀਆਂ ਪੀੜੀਆਂ ਬਾਅਦ ਅੱਜ ਇਹ ਕਰਾਮਾਤ ਸਾਜਿਲ ਰਹਿ ਤਾਂ ਗੁਰੂ ਪਿਆਰੇ ਸ੍ਰੀ ਚੰਦ ਦੀ ਤਾਂ ਬਾਤ ਹੀ ਮੈਂ ਤਾਂ ਗੱਲ ਇਹ ਸੁਣਾ ਰਿਹਾ ਸ੍ਰੀ ਚੰਦ ਦਾ ਬਾਤ ਹੀ ਅਗਰ ਨਹੀਂ ਹੈਗਾ ਸ੍ਰੀ ਚੰਦ ਜੀ ਉਹ ਬਾਤ ਹੈ ਜਿਹੜੀ ਗੁਰੂ ਅਰਜਨ ਸਾਹਿਬ ਕਹਿ ਰਹੇ ਨੇ, ਅਗਮ ਅਗਾਧ ਪਾਰ ਅਨੰਤ ਹੋਏ ਜੋ ਜੋ ਕਹੇ ਤੋਂ ਮੁਕਤਾ ਹੋਏ ਸੁਣੀ ਤਾਂ ਨਾਨਕ ਮਿਹਰਬਾਨਤਾ ਸਾਜਨਾ ਦੀ ਅਰਜਨ ਦੀ ਕਥਾ ਰਾਮ ਕਰਨ ਵਾਲੀ ਕਥਾ ਹੈ। ਸਾਚੀ ਮਹਿਮਾ ਫੇਰ ਨਾ ਜਾਣੇ ਐਸੇ ਮਹਾਂਪੁਰਸ਼ ਬਾਬਾ ਸ੍ਰੀ ਚੰਦ ਗੁਰੂ ਨਾਨਕ ਦੇ ਪੁੱਤਰ ਹਨ ਭਾਈ। ਗੁਰੂ ਨਾਨਕ ਦੇ ਨਾਲ ਖੂਨੀ ਰਿਸ਼ਤਾ ਹੋਣਾ ਪਤਾ ਨੀ ਕਿੰਨੇ ਜਨਮਾਂ ਦੀ ਤਪੱਸਿਆ ਹੋਗੀ ਬਾਬਾ ਸ੍ਰੀ ਚੰਦ ਦੀ ਪਿਛਲੇ ਜਨਮਾਂ ਦੀ, ਮਾਤਾ ਸੁਰਗਰੀ ਦੀ ਕਿੰਨੀ ਤਪੱਸਿਆ ਹੋਗੀ ਜਿਹੜੀ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦੀ ਮਹਿਲ ਬਣੇ, ਮਾਤਾ ਪਿਤਾ ਦੀ ਕਿੰਨੀ ਤਪੱਸਿਆ ਸੀ ਜਿਹਨਾਂ ਦੇ ਕਾਰਨ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋਇਆ ਤੇ ਪੁੱਤਰ ਕਹਿਣ ਦਾ ਮਾਣ ਮਿਲਿਆ, ਛੋਟੀ ਜਿਹੀ ਬਾਤ ਤਾਂ ਨੀ ਹੈ, ਇਹਦਾ ਤਪੱਸੀ ਦੀ ਗੱਲ ਕਰ ਲਓ। ਪਰ ਫਿਰ ਮਹਿਤਾ ਕਲਿਆਣ ਚੰਦ ਜੀ ਦੀ ਤਪੱਸਿਆ ਦੀ ਤਾਂ ਕੋਈ ਸਬੂਤ ਨਹੀਂ ਮਿਲਦਾ, ਭਾਈ ਵੀਰ ਸਿੰਘ ਨੇ ਬੜਾ ਵਿਸਤਾਰ ਨਾਲ ਲਿਖਿਆ। ਸੋ ਇਸ ਕਰਕੇ ਬਾਬਾ ਸ੍ਰੀ ਚੰਦ ਜੀ ਜਿਨ੍ਹਾਂ ਦੀ ਗਿਰਾ ਜਿਹੜੀ ਕਰਮ ਖੰਡ ਕੀ ਬਾਣੀ ਜੋੜ, ਇਹ ਤਾਕਤ ਵਾਲੀ ਬਾਣੀ ਹੁੰਦੀ ਹੈ। ਭਗਤ ਮੁੱਖ ਹੈ ਤੇ ਬੋਲਦੇ ਤੇ ਬਚਨ ਹੋ ਬੰਦੇ, ਉਹਨਾਂ ਦੀ ਰਚਨਾ ਦੀ ਕਰਮ ਦੀ ਵਜ੍ਹਾ ਸਾਧ ਕੀ ਰਚਨਾ, ਜੋ ਕਹਿੰਦੇ ਉਹ ਬਚਨ ਹੋ ਜਾਂਦਾ ਹੈ। ਨਾਲ ਉਹਨਾਂ ਦੇ ਦਾਸ ਸੇਵਕ, ਉਹਦਾ ਨਾਮ ਕਮਰੀਆ ਸੀ ਦਾਸ ਜੀ ਪ੍ਰੇਮੀ ਦਾ, ਜਿਵੇਂ ਗੁਰੂ ਨਾਨਕ ਸਾਹਿਬ ਦੇ ਕੋਲ ਜਿਹੜਾ ਸੇਵਾਦਾਰ ਅੰਤ ਵੇਲੇ ਰਿਹਾ, ਜਦੋਂ ਗੁਰੂ ਅੰਗਦ ਸਾਹਿਬ ਨੂੰ ਬਖਸ਼ਿਸ਼ ਕਰਕੇ ਗੁਰੂ ਸਾਹਿਬ ਤੋੜ ਦਿੱਤਾ, ਉਹਦਾ ਨਾਮ ਸਧਾਰਨ ਸੀ, ਭਾਈ ਸਧਾਰਨ। ਮਹਾਰਾਜ ਦੇ ਚਾਦਰਾਂ ਧੋਕੇ ਲਿਆਉਂਦਾ, ਕੱਪੜੇ ਧੋਦਾ, ਪਸ਼ੂਆਂ ਨੂੰ ਪੱਠੇ ਪਾਉਂਦਾ, ਇਸੇ ਤਰ੍ਹਾਂ ਬਾਬਾ ਸ੍ਰੀ ਚੰਦ ਦੇ ਕੋਲ ਕਮਰੀਆ ਨਾਮ ਦਾ ਦਾਸ ਸੀ। ਤੇ ਉਹ ਇੱਕ ਸੇਵ ਕਰਨ ਹੀ ਭਾਵ ਹੈ, ਇੱਕ ਸੇਵ ਕਰਨ ਹੀ ਭਾਵ ਹੈ। ਤੇ ਇਸ ਕਰਕੇ ਕਹਿੰਦੇ ਨੇ ਉਹ ਅਭਿਆਸ ਯੋਗ ਅਭਿਆਸ ਮੈਂ ਭਾਰੀ ਹੋਏ ਸਭ ਦੇ ਗਿਰਾ ਪਚਾਰੀ ਨੇ ਦਾਸ ਕਮਰੀਆ ਪਾਤੀ ਮਤ ਕਿਸੇ ਵਿਖੇ ਉਦਾਸੀ, ਉਹਦੀ ਮਤ ਕੈਸੀ ਸੀ, ਵਿਸ਼ਿਆਂ ਦੇ ਵਿੱਚ ਉਦਾਸ ਰਹਿੰਦਾ ਸੀ, ਭਾਵ ਕਦੇ ਵਿਸ਼ੇ ਦਾ ਫੁਰਨਾ ਨਹੀਂ ਸੀ ਫੁਰਦਾ, ਕਮਰੀਆ ਵੀ ਇਹ ਸੀ। ਉਹ ਵੀ ਇੱਕ ਬਹੁਤ ਵੱਡਾ ਅਭਿਆਸੀ, ਐਸਾ ਸੇਵਾਦਾਰ ਸੀ, ਸਤ ਵਚਨ ਸਾਧੂ ਉਪਦੇਸ਼ ਤਾਂ ਤੇਜ ਜਾ ਕੇ ਰਹਿੰਦੇ ਪਏ, ਐਸਾ ਸੀ ਉਹ ਬਸ ਇੱਕ ਸੇਵਾ ਕਰਨੀ ਉਹ ਪਾਉਂਦੀ ਹੈ ਜੋ ਬਾਬਾ ਸ੍ਰੀ ਚੰਦ ਕਹਿ ਦਿੰਦੇ ਉਹ ਕਰ ਲੈਂਦਾ। ਸੇਵਾ ਤੋਂ ਬਿਨਾਂ ਕੋਈ ਚਾਹੀਦਾ ਹੀ ਨਹੀਂ, ਹੋ ਸੇਵਾ ਚ ਆਨੰਦ ਹੈ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾਲ ਲਈ ਹੈ, ਰਾਜ ਦੇ ਵਿੱਚ ਨਹੀਂ ਹੈ ਉਹ ਸੁੱਖ ਹੈ। ਜਿਹੜਾ ਸੇਵਾ ਦੇ ਵਿੱਚ ਸੁੱਖ ਹੈ, ਨਿਤ ਰਾਤ ਦਾ ਨਾਮ ਹੈ, ਬਾਸਰ ਦਿਨ ਦਾ ਨਾਮ, ਰਾਤ ਦਿਨ ਸੇਵਾ ਕਰਨੀ ਹੀ ਪਾਉਂਦੀ ਹੈ। ਇੱਕ ਦਿਨ ਬਾਬਾ ਸ੍ਰੀ ਚੰਦ ਉਹਨੂੰ ਆਪਣੇ ਨੇੜੇ ਵੇਖ ਕੇ ਆਪਣੇ ਸੇਵਕ ਨੂੰ ਬਚਨ ਕਰਨ ਲੱਗੇ, ਬਚ ਭਾਕਿਓ ਬਚਨ ਕੀਤਾ, ਕਹਿੰਦੇ ਕਾਜ ਤੇਰੇ ਕਰਨ ਵਾਲਾ ਭਾਈ, ਜਿਹੜਾ ਜ਼ਰੂਰੀ ਕਰਨ ਵਾਲਾ ਹੈ, ਇਹ ਕਮਰੀਆ ਬੜਾ ਸੁੰਦਰ ਵਚਨ ਤੈਨੂੰ ਕਹਿਣ ਲੱਗੇ ਆ, ਕੰਮ ਬੜਾ ਜ਼ਰੂਰੀ ਹੈ ਕਰਕੇ ਕਹਿੰਦੇ, ਦੇਖ ਛੋਟੀਆਂ ਦੇ ਖਾਨਦਾਨ ਦਾ ਟਿੱਕਾ ਸ਼੍ਰੋਮਣ ਹੈ ਗੁਰੂ ਅਰਜਨ ਸਾਹਿਬ, ਉਸ ਤਰ੍ਹਾਂ ਦਾ ਕੰਮ ਕਹਿੰਦੇ ਹੈ। ਛੋਟੀਆਂ ਦੀ ਕੁੱਲ ਦੇ ਅੰਦਰ ਗੁਰੂ ਰਾਮਦਾਸ ਤੋਂ ਗੱਦੀ ਗਈ ਗੁਰੂ ਨਾਨਕ ਦੀ, ਛੋਟੀਆਂ ਦੀ ਕੁੱਲ ਦੇ ਟੀਕੇ ਹਨ, ਸ਼੍ਰੋਮਣ ਹਨ ਗੁਰੂ ਅਰਜਨ ਸਾਹਿਬ, ਗੁਰੂ ਅਰਜਨ ਸਾਹਿਬ ਜਿਨ੍ਹਾਂ ਦਾ ਨਾਮ ਹੈ, ਬੜੀ ਧੀਰਤਾ ਦੇ ਮਾਲਕ ਨੂੰ ਬਾਬਾ ਸ੍ਰੀ ਚੰਦ ਕਹਿੰਦੇ, ਇੰਨੀ ਧੀਰਜ ਹੈ ਕੋਈ ਮੁਕਾਰੇ ਨੀ ਬਣਦੇ, ਨਿਤ ਪਰਉਪਕਾਰ ਕਰਦੇ ਹੈ, ਇਸ ਕਰਕੇ ਵੱਡੇ ਪਰਉਪਕਾਰੀ ਬਣੇ ਹੋਏ ਹਨ। ਉਹ ਕਮਰੀਆ ਮੈਨੂੰ ਪਤਾ ਲੱਗਿਆ ਕਿ ਉਹਨਾਂ ਦਾ ਇੱਕੋ ਇੱਕ ਜਿਹੜਾ ਸਾਹਿਬਜ਼ਾਦਾ ਸੀ ਹਰਗੋਬਿੰਦ ਦਾ ਵਿਆਹ ਕਰ ਚੁੱਕੇ ਨੇ, ਕਹਿੰਦੇ ਆਪਾਂ ਨੂੰ ਯਾਦ ਹੀ ਨੀ ਕੀਤਾ ਉਹਨਾਂ ਨੇ, ਹੋਰ ਸਹੀ ਪੁੱਤਰ ਦਾ ਵਿਆਹ ਕੀਤਾ ਪਰ ਉਹ ਵਧਾਈਆਂ ਨੀ ਵਜਾਈਆਂ ਹੁਣ ਸਹੀ, ਤੇ ਗੁਰੂ ਨਾਨਕ ਦੇ ਘਰ ਨੂੰ ਭੁੱਲ ਗਏ ਤੇ ਇਹ ਵਚਨ ਕੀਤਾ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਹੜੇ ਬਾਅਦ ਗੁਰੂ ਬਣਦੇ ਹੈ, ਤੇ ਚੰਦ ਉਮਾਹਾ ਉਮਾਹ ਉਮਾਹ ਸ਼ੌਕ ਦੇ ਨਾਲ ਚੌਹ ਦੇ ਨਾਲ ਜਿਹਨਾਂ ਦਾ ਵਿਆਹ ਕੀਤਾ, ਕਹਿੰਦੇ ਜਦੋਂ ਇੱਕ ਸਾਲ ਬਤੀਤ ਹੋ ਜਾਂਦਾ ਹੈ, ਆਪਣੇ ਕੋਲ ਭੇਟ ਭੇਜਦੇ ਹੁੰਦੇ ਹਰ ਸਾਲ ਕਮਰੀਆ, ਇਹ ਉਹਨਾਂ ਦਾ ਨਿਯਮ ਬਣਿਆ ਹੋਇਆ ਹੈ, ₹500 ਭੇਜਦੇ ਆਪਣੀ ਭੇਟ ਹਰ ਸਾਲ ਭੇਜਦੇ ਹੈ, ਪਰ ਐਤਕੀ ਬਾਰੇ ਭੇਟਾ ਨਹੀਂ ਭੇਜੀ ਉਹਨਾਂ ਨੇ, ਕਹਿੰਦੇ ਅਵਕ ਹੈ ਇਹ ਗੁਰੂ ਅਰਜਨ ਸਾਹਿਬ ਦੇ ਵਿਹੜੇ ਚ ਹੁਣ ਕੀ ਵਿਚਾਰ ਆ ਗਈ ਲਈ ਜਿਹੜੀ ਆਪਣੀ ਭੇਟਾ ਬੰਦ ਕਰ ਦਿੱਤੀ, ਮਾਇਆ ਦਾ ਲਾਲਚ ਨਹੀਂ ਹੈ, ਸ੍ਰੀ ਚੰਦ ਜੀ ਨੇ ਮਾਇਆ ਕੀ ਕਰਨੀ ਹੈ, ਪਰ ਇਹ ਕਹਿੰਦੇ ਵੀ ਜਿਹੜੀ ਭੇਟਾ ਵੀ ਮਿਲਦੀ ਸੀ ਵੀ ਇਹ ਸਤਕਾਰ ਕਿਉਂ ਖਤਮ ਹੋ ਗਿਆ, ਕਾਰਨ ਕੀ ਬਣਿਆ? ਕਹਿੰਦੇ ਭਾਈ ਆਪਾਂ ਤਾਂ ਇਹ ਸਾਰੀ ਲੈਣੀ ਹੈ, ਦੁੱਗਣੀ ਹੋ ਗਈ, ਇਕੱਠੀ ਹੋ ਗਈ ਭੇਟਾ, ਇੱਕ ਹਜ਼ਾਰ ਹੋ ਗਿਆ ਕਿਉਂਕਿ ਦੋ ਸਾਲ ਦੀ ਇਕੱਠੀ ਹੋ ਗਈ, ਇੱਕ ਪਿਛਲੇ ਸਾਲ ਦੀ ਕੈਦੀ ਦੇ ਸਾਲ ਦੀ। ਇਹ
ਕਮਲੀਆ
ਇੱਕ ਤੀਸਰੀ ਗੱਲ ਹੋਰ ਹੈ, ਵਿਆਹ ਕੀਤਾ ਗੁਰੂ ਕਿਆ ਨੇ, ਵਿਆਹ ਦੀ ਵਧਾਈ ਵੱਖਰੀ ਹੈ। ਹਜ਼ਾਰ ਰੁਪਇਆ ਤਾਂ ਆਪਣਾ ਹੀ ਬਣਦਾ ਜਿਹੜਾ 500 ਹਰੇਕ ਸਾਲ ਦਿੰਦੇ ਹੀ ਹੈ, 1000 ਇਹ ਬਣਦਾ, ਵਧਾਈ ਵੱਖਰੀ। ਇਹ ਸ੍ਰੀ ਚੰਦ ਜੀ ਕਹਿਣ ਲੱਗੇ ਇਹ ਕਮਲੀਆ ਜਾ ਹੁਣ ਤੋਂ ਉਹਨਾਂ ਦੀ ਅਵਸਥਾ ਘਰ ਜਾ, ਉਹਨਾਂ ਦੇ ਟਿਕਾਣੇ ਜਾ ਅੰਮ੍ਰਿਤਸਰ ਸਾਹਿਬ, ਜਾ ਕੇ ਕਹਿੰਦੇ ਆਪਣੀ ਵਸਤੂ ਹੈ, ਕਟਰ ਹੋ ਕੇ ਨਹੀਂ। ਇਹ ਨਹੀਂ ਬਾਈ ਲਿਖ ਕਰ ਲੈਣਾ ਕਰੀ, ਜਾ ਕੇ ਕਹੀਏ ਸਾਡਾ ਤਾਂ ਹੱਕ ਹੀ ਬਣਦਾ, ਇਹ ਵੀ ਵਜਨ ਕਰ ਦਿੱਤਾ ਮੇਰੇ ਪਾਸੇ ਤੋਂ ਕਹਿਣਾ, ਮੇਰੇ ਵੱਲੋਂ ਕਹਿਣਾ ਇਹ ਜਿਹੜਾ ਵਜਨ ਕਹਿਣਾ ਹੈ। 1000 ਦੀ ਖਾਦੀ ਥੈਲੀ ਦਿਓ, 500 ਐਸੀ ਦਾ, 500 ਪਿਛਲੇ ਵਰੇ ਦਾ, ਇਹ ਜਾ ਕੇ ਮੇਰੇ ਵੱਲੋਂ ਕਹਿ ਦੇਣਾ। ਇੱਕ ਘੋੜਾ ਚਾਹੀਦਾ ਕਿਉਂਕਿ ਪੁੱਤ ਵਿਆਹ ਸੀ, ਪੁੱਤ ਦੇ ਨਾਮ ਦਾ ਘੋੜਾ ਦਿਓ, ਔਰ ਵਧੀਆ ਹੋਵੇ, ਚੱਲਣ ਵਾਲਾ ਜੇ ਮੱਠਾ ਜਾਣਾ ਹੋਵੇ, ਤੇ ਇੱਕ ਘੋੜਾ ਚਾਹੀਦਾ, ਤੇ ਇੱਕ 500 ਰੁਪਇਆ ਹਰੇਕ ਸਾਲ ਦੇ ਹਿਸਾਬ ਨਾਲ, ਤੇ 2 ਸਾਲ ਦਾ 1000 ਰੁਪਏ ਦੀ ਥੈਲੀ, ਇੱਕ ਘੋੜਾ ਦਿਓ, ਤੇ ਜਾ ਕੇ ਕਹਿ ਦੇ ਕਮਲੀਆ ਵੀ ਮੇਰੇ ਨਾਲ ਸੰਗ ਮੈਨੂੰ ਦੇ ਦਿਓ, ਮੈਂ ਲੈ ਕੇ ਜਾਣਾ। ਕਮਲੀਏ ਦੇ ਹੱਥ ਜੋੜ ਲਈ ਮਹਾਰਾਜ, ਐਸੀ ਹੋਵੇਗਾ ਜਿਵੇਂ ਆਪ ਕਹਿ ਰਹੇ ਹੋ, ਜੋ ਆਪ ਜੀ ਦਾ ਫਰਮਾਨ ਹੈ, ਬਾਬਾ ਜੀ ਸੱਤ ਹੈ, ਸੇਵਕ ਹੁੰਦਾ ਹੀ ਹੋਇਆ, ਜਿਹੜਾ ਸੱਤ ਵਚਨ ਸਭ ਦੱਸਦੇ, ਕਹਿੰਦੇ ਵੀ ਇੱਕ ਹੋਰ ਵਚਨ ਹੈ ਮੇਰਾ, ਉਹ ਸੁਣ ਲਓ ਤੇਰੇ ਪ੍ਰਤੀ ਹੈ, ਕਹਿੰਦੇ ਜੀ ਦੱਸੋ, ਉਹ ਦੱਸ ਰਹੇ ਹੁਣ। ਜਦੋਂ ਗੁਰੂ ਅਰਜਨ ਸਾਹਿਬ ਦੇ ਨੇੜੇ ਪਹੁੰਚ ਜਾਂਦੇ, ਭਾਵੇਂ ਗੁਰੂ ਅਰਜਨ ਸਾਹਿਬ ਕਹੀ ਜਾਣ ਵੀ ਬਹਿ ਜਾ, ਪਰ ਟਾਈਮ ਬਹਿਣਾ ਨੀ, ਖੜਾ ਹੀ ਰਹਿਣਾ, ਇਹ ਮੇਰੇ ਵਾਸਤੇ ਹੁਕਮ ਹੈ, ਨਹੀਂ ਦੱਸ ਵਜਨ ਖੜੇ ਹੀ ਰਹਿਣਾ, ਇਹ ਮੇਰੀ ਆਗਿਆ ਹੈ ਤੈਨੂੰ, ਖੜੇ ਖੜੇ ਸਾਰਾ ਕੁਝ ਲੈ ਲੈਣਾ, ਉਹਨਾਂ ਚਿਰ ਬੈਠਣਾ ਨੀ ਜਿੰਨੀ ਦੇਰ ਤੱਕ ਸਾਰਾ ਕੁਝ ਮਿਲ ਨਹੀਂ ਜਾਂਦਾ, ਫੇਰ ਭਾਈ ਮੇਰੇ ਵਾਲੇ ਪਾਸੇ ਨੂੰ ਆ ਗਿਆ, ਜਿੱਥੇ ਬਾਬਾ ਸ੍ਰੀ ਚੰਦ ਦਿਓੜਾ ਰਹਿੰਦੇ ਸਨ ਗੁਰੂ ਨਾਨਕ ਮਹਾਰਾਜ ਦੇ ਸਥਾਨ ਤੇ, ਉਨੀ ਦੇਰ ਤੱਕ ਤਾਬਦ, ਉਨੀ ਦੇਰ ਤੱਕ ਖੜੀ ਰਹਿਣਾ, ਜਿੰਨੀ ਦੇਰ ਤੱਕ ਉਹ ਆਪਣਾ ਧਨ ਕੱਢ ਕੇ ਬਰਾਰੀ ਦਿੰਦੇ ਖਜ਼ਾਨੇ ਚੋਂ, ਜਦੋਂ ਸਾਰੀ ਉਹ ਭੈਣ ਦੇ ਕੇ ਘੱਟ ਲੈਣਗੇ, ਫੇਰ ਬਣੀ ਲੈਣੀ, ਪੂਰੀ ਉਹ ਲੈ ਕੇ ਆਉਣੀ ਹੈ, ਤਾਂ ਫਿਰ ਅੰਮ੍ਰਿਤਸਰ ਸਾਹਿਬ ਪੁਰੀ ਦੇ ਵਿੱਚੋਂ ਬਾਹਰ ਨਿਕਲਣਾ, ਗੁਰੂ ਜੀ ਪੁਰੀ ਚੋਂ, ਹਾਂ ਜਦੋਂ ਭੇਟਾ ਸਾਰੀ ਮਿਲਦੀ, ਜੇ ਬਹਿ ਵੀ ਸਕਦਾ, ਆਰਾਮ ਵੀ ਕਰ ਸਕਦਾ, ਤਾਂ ਜੇ ਭੇਟਾ ਨਾ ਮਿਲੀ, ਫੇਰ ਨੀਚੇ ਖੜੀ ਰਹਿਣਾ, ਉਨੀ ਦੇਰ ਤੱਕ ਖੜੇ ਰਹਿਣਾ, ਫੇਰ ਜਿਵੇਂ ਤੇਰਾ ਚਿੱਤ ਜਾਊਗਾ ਉਵੇਂ ਆ ਜੀ ਆਰਾਮ ਕਰਦਾ। ਇਹ ਆ ਗਿਆ ਨੂੰ ਸਿਰ ਮੱਥੇ ਮੰਨ ਲਿਆ ਕਮਲੀਆ ਜੀ ਨੇ, ਸਿਰ ਮੱਥੇ ਮੰਨ ਕੇ ਤੁਰਦਾ ਨਾਮ ਰਸਤੇ ਦਾ, ਕਰ ਬੰਧਨ ਨਮਸਕਾਰ ਕਰਕੇ ਅੰਮ੍ਰਿਤਸਰ ਸਾਹਿਬ ਦੇ ਰਸਤੇ ਪੈ ਗਏ, ਹੌਲੀ ਹੌਲੀ ਸਹਿਜ ਭਾਵ ਨਾਲ ਬਾਣੀ ਪੜ੍ਹਦੇ ਹੋਏ ਕਮਲੀਆ ਜੀ ਅੰਮ੍ਰਿਤਸਰ ਸਾਹਿਬ ਪਹੁੰਚ ਗਏ। ਜਦੋਂ ਪ੍ਰਵੇਸ਼ ਕੀਤੇ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਦੇ ਅੰਦਰ, ਬੜਾ ਪ੍ਰਸੰਨਤਾ ਦੇ ਸਹਿਤ ਹੋ ਗਏ, ਜਿਹੜੇ ਥਾਂ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਬੈਠੇ ਸਨ, ਸਿੱਖ ਸੰਗਤਾਂ ਨੂੰ ਧਾਰ ਰਹੇ ਸਨ, ਉਹਨਾਂ ਨੂੰ ਸਾਹਿਬ ਦੀ ਖਬਰ ਪੁੱਛ ਕੇ ਵੀ ਕਿੱਥੇ ਗੁਰੂ ਸਾਹਿਬ, ਕੋਲ ਜਾਣਾ ਕੀਤਾ, ਪਿਆਨਾ ਕੀਤਾ, ਨੇੜੇ ਪਹੁੰਚ ਗਏ, ਸਭਾ ਦੇ ਜਾ ਕੇ ਪ੍ਰਵੇਸ਼ ਹੋ ਗਏ, ਜਾ ਕੇ ਗੁਰੂ ਅਰਜਨ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ, ਨਮਸਕਾਰ ਕੀਤੀ ਗੁਰੂ ਸਾਹਿਬ ਨੂੰ, ਮੱਥਾ ਟੇਕ ਕੇ ਖੜੇ ਹੋ ਗਏ, ਹੱਥ ਜੋੜ ਕੇ ਸੰਦੇਸ਼ਾ ਦੇ ਦਿੱਤਾ ਬਾਬੇ ਸ੍ਰੀ ਚੰਦ ਮਹਾਰਾਜ, ਇਹ ਸੁਨੇਹਾ ਹੈ ਗੁਰੂ ਨਾਨਕ ਦੇ ਪੁੱਤਰ ਦਾ, ਬੜੀਆਂ ਖੁਸ਼ੀਆਂ ਕੀਤੀਆਂ ਤੁਹਾਡੇ ਤੇ, ਖੁਸ਼ੀ ਦੇ ਵਚਨ ਕਹਿਣ, ਪਰ ਮਹਾਰਾਜ ਬਾਬਾ ਸ੍ਰੀ ਚੰਦ ਕਹਿੰਦੇ ਆ ਵੀ ਪਿਛਲੇ ਸਾਲ ਤੋਂ ਭੇਟ ਬਦਲੋ ਗਈ, ਉਹ ਆਪਣੀ ਭੇਟਾ ਲੈਣੀ ਚਾਹੁੰਦੇ ਹਨ, ਮੇਰੇ ਆਉਣ ਦਾ ਇਹੀ ਕਾਰਜ ਹੈ, ਅੱਜ ਮੈਂ ਦਰਸ਼ਨ ਨਹੀਂ ਕਰਨਾ ਹੈ, ਮੈਂ ਤਾਂ ਆਪਣੇ ਮਾਲਕ ਦੇ ਕੰਮ ਆਇਆ ਜੀ, ਮੈਂ ਤਾਂ ਆਪ ਭੇਟਾ ਲੈਣ ਵਾਸਤੇ ਆਇਆ ਮਹਾਰਾਜ, ਤੇ ਹੁਣ ਦੁੱਗਣੀ ਲੈਣੀ ਹੈ, ਹੁਣ 1000 ਲੈਣਾ ਹੈ, ਨਾਲ ਮਹਾਰਾਜ ਇਹ ਕਿਹਾ ਵੀ ਤੁਸੀਂ ਸਾਹਿਬਜ਼ਾਦੇ ਦਾ ਵਿਆਹ ਕੀਤਾ, ਤੇ ਇੱਕ ਘੋੜਾ ਲੈਣਾ, ਵਿਆਹ ਦੇ ਨਾਮ ਦੀ ਵਧਾਈ ਇਹ ਲੈਣੀ ਹੈ,
ਇਹ ਬਾਬਾ ਸ੍ਰੀ ਚੰਦ ਦੇ ਬਚਨ
ਕੀਤੇ।
ਇਹ ਕਾਰਨ ਕੀ ਹੈ? ਘੋੜਾ ਮੰਗਣਾ। ਕਹਿੰਦੇ ਵਿਆਹ ਪਾਉਂਗਾ, ਵਿਆਹ ਦੇ ਕਾਰਨ ਘੋੜਾ ਮੰਗ
ਰਿਹਾ।
ਨਾਲ ਇਹ ਵੀ ਕਹਿ ਦਿੱਤਾ ਕਿਉਂਕਿ ਇਹਦੇ ਧਰ ਹੋ ਕੇ ਜਿਵੇਂ ਕਹਿ ਕੇ ਭੇਜਿਆ ਬਾਬਾ ਸ੍ਰੀ ਚੰਦ ਨੇ, ਕਹਿਣ ਦੀ ਦੇਰ ਨੀ ਲਾਉਣੀ, ਛੇਤੀ ਦੇ ਕੇ ਦੇ ਦੋ ਸਾਰੀਆਂ ਚੀਜ਼ਾਂ, ਹੁਣੇ ਦਿਓ, ਬਹੁਤੀ ਦੇਰ ਨਾ ਲਾਓ। ਧਰਮ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਕਹਿੰਦੇ ਸਿੱਖ ਮਿਲਦੇ ਰਹੇ, ਕਹਿੰਦੇ ਕਹਿੰਦੇ ਬੇਟੀ ਦੇ ਸਾਧੂ ਮਿਲਦੇ ਰਹੇ, ਪਰ ਧੰਨ ਗੁਰੂ ਅਰਜਨ ਸਾਹਿਬ ਦਾ ਤੋਹਾ ਦੇਖੋ ਮਹਾਰਾਜ ਦਾ ਕਹਿੰਦਾ ਮਿੱਟ ਬੋਲਣਾ ਜੀ ਹਰ ਸਜਨ ਸੁਆਮੀ ਮੋਹਰਾ ਜਦੋਂ ਬੋਲਣਗੇ ਕਹਿਤੇ ਮਿੱਟੇ ਵਚਨ ਬੋਲਦੇ
ਨੇ।
ਇਸ ਕਾਰਨ ਤੇ ਮੈਂ ਤੁਹਾਨੂੰ ਕਿਹਾ ਮਹਾਰਾਜ ਆਪਣੇ ਕੋਲੋਂ ਕੁਝ ਨਹੀਂ ਕਿਹਾ ਮਹਾਰਾਜ, ਮੈਨੂੰ ਇਹ ਹੁਕਮ ਹੋਇਆ ਕਿ ਖਰਾ ਖਰਾ ਹੀ ਨਹੀਂ ਸਾਰੀਆਂ ਚੀਜ਼ਾਂ, ਮੈਂ ਮਹਾਰਾਜ ਬੈਠਣਾ ਨਹੀਂ ਹੈ, ਮੇਰੇ ਤੇ ਕਿਰਪਾ ਕਰੋ ਮੈਨੂੰ ਬੈਠਣ ਦੀ ਗੱਲ ਬਣਾ ਦਿਓ ਕਿਉਂਕਿ ਮੈਂ ਬੈਠਣਾ ਨਹੀਂ। ਹਰੀ ਮਹਾਰਾਜ ਨੇ ਕਿਹਾ ਨੀ ਸੀ ਲੈ ਜਾ, ਕਹਿੰਦੇ ਮਹਾਰਾਜ ਕਿਹੋ ਨਾ, ਮੈਨੂੰ ਮੈਂ ਬੈਠਣਾ ਨਹੀਂ ਹੈ, ਇਹ ਖੜੇ ਖੜੇ ਨਹੀਂ ਕੰਮ ਕਰਨਾ ਸਾਰਾ। ਮਹਾਰਾਜ ਬੜੇ ਪ੍ਰਸੰਨ ਹੋਏ ਕਿ ਸਭ ਪੁਰਸ਼ਾਂ ਦਾ ਭਾਈ ਤੂੰ ਵਚਨ ਕਮਾਇਆ ਕਮਲੀਆ, ਮੈਂ ਕਾਹਨੂੰ ਕਹੂੰਗਾ ਤੂੰ ਲੈ ਜਾ। ਮਹਾਰਾਜ ਅੰਦਰ ਜਾਂਦੀ ਜਾਣਦੇ ਹਨ ਵੀ ਆਗਿਆ ਮੰਨਣੀ ਚਾਹੀਏ, ਕਿਉਂਕਿ ਆਪ ਆਗਿਆ ਮੰਨ ਕੇ ਸਾਲ ਇੱਕ ਲਾਹੌਰ ਰਹੇ ਸਨ, ਪਤਾ ਸੀ ਜੀ ਆਗਿਆ ਮੰਨੀ ਦੀ ਹੈ। ਮੈਂ ਆਪਣੇ ਮਾਲਕ ਦੀ ਆਇਤ ਆਗਿਆ ਨੂੰ ਭੰਗ ਨਹੀਂ ਕਰਾਂਗਾ ਮਹਾਰਾਜ, ਜੋ ਵਚਨ ਮੇਰੇ ਮਾਲਕ ਦਾ ਹੋਇਆ ਪੂਰਾ ਕਰਨਾ। ਇੱਕ ਹਜ਼ਾਰ ਰੁਪਈਆ ਤੇ ਇੱਕ ਘੋੜਾ ਜਲਦੀ ਲਿਆ ਦਿਓ। ਜਿਹਨਾਂ ਦੀ ਛਾਤੀ ਹਰ ਵਕਤ ਠੰਡੀ ਹੋ ਰਹੀ ਹੈ ਭਾਈ, ਸਤੀ ਤਵੀ ਤੇ ਬਹਿ ਕੇ ਵੀ ਉਹ ਸੀਤਲੀ ਰਹੇ। ਇਸੇ ਕਰਕੇ ਬੜੇ ਬੜੇ ਸਾਧ ਸਿੰਘ ਜੀ ਸਤ ਪੁਰਸ਼ਾਂ ਨੇ ਐਸੇ ਵਚਨ ਕਹੇ, ਕਹਿੰਦੇ ਚਾਰ ਸਾਥੇ ਅੱਧ ਵਰਸ਼ ਜੇਰ ਦਾ ਮਹੀਨਾ ਦਰੀਕ ਵਲੋਂ ਤਪ ਰਹੀ ਹੈ, ਸੂਰਜ ਗਗਨ ਤਪੇ, ਚਾਰ ਸਰਦੇ ਅੱਗ ਵਰਸੇ ਸੇਖ ਸੀ ਤਨ ਸਾੜ ਦਾ, ਅੱਗ ਭਾਂਬੜ ਮੱਚ ਰਹੇ ਹੈ, ਤਵੀ ਗਰਮ ਹੈ, ਰੇਤਾ ਗਰਮ ਹੈ, ਸੂਰਜ ਗਰਮ ਹੈ, ਸਰਕਾਰ ਦੀ ਜ਼ਬਾਨ ਤਾਂ ਸਾਰਿਆਂ ਤੋਂ ਹੀ ਗਰਮ ਹੈ ਜਿਹਨੇ ਕਿਹਾ ਵੀ ਸੱਤੀ ਤਵੀ ਤੇ ਰੱਖ ਕੇ ਭੁੱਲਦੇ ਹੋ। ਚਾਰ ਸਰਦੇ ਅੱਗ ਵਰਸੇ ਸੇਖ ਸੀ ਤਨ ਸਾੜ ਦਾ, ਛਾਲੇ ਛਾਲੇ ਜੁੱਤਾ ਹੋ ਗਿਆ ਸੱਚੀ ਸਰਕਾਰ ਦਾ, ਸਾਰੇ ਸਰੀਰ ਦੇ ਛਾਲੇ ਪੈ ਗਏ। ਤੇ ਜਿਸ ਵੇਲੇ ਪੀਰ ਮੀਆਂ ਮੀਰ ਨੂੰ ਪਤਾ ਲੱਗਾ, ਪੀਰ ਮੀਆਂ ਮੀਰ ਜਿਹੜਾ ਹਾਲ ਅੱਜ ਬਾਜ਼ਾਰ ਦਾ, ਹੋਰ ਜਾਕਲ ਰੋ ਪਿਆ ਚੀਖੇ ਤੇ ਧਾਰਨੀ ਮਾਰ ਦਾ, ਬ੍ਰਹਮ ਗਿਆਨੀ ਚੀਖਿਆ ਔਰ ਕਿਹਾ ਇਹ ਖੁਦਾ ਇਹ ਧਰਤੀ ਕਿਵੇਂ ਰਹੂਗੀ ਹੁਣ, ਐਡਾ ਕਹਿ ਹੋ ਵਿਆਕਲ ਰੋ ਪਿਆ ਚੀਖੇ ਤੇ ਧਾਰਨੀ ਮਾਰਦਾ, ਸੱਚ ਕਿਹਾ ਸਤਿਗੁਰੂ ਮੀਆਂ ਮੀਰ ਅਗੁਰਾ ਨੇਤਰ ਖੋਲੇ, ਮੇਰੇ ਆਤਮਕ ਮਿੱਤਰ ਆ ਗਏ, ਅਜਿਹੇ ਮੌਕੇ ਮਿੱਤਰਾਂ ਦੀ ਬੜੀ ਲੋੜ ਹੁੰਦੀ ਹੈ, ਔਰ ਤੇਰੇ ਨਾਲ ਮੇਰੀ ਪੁਰਾਣੀ ਸਾਂਝ ਹੈ। ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰਖਾਇਆ ਸੀ ਪੀਰ ਮੀਆਂ ਮੀਰ ਤੋਂ, ਔਰ ਨਾਲ ਮਹਾਰਾਜ ਸਾਹਿਬ ਜੀ ਨੂੰ ਉਹਨੇ ਸੁਖਮੀ ਪੈਰ ਦੀ ਅੱਖ ਪਰੀ ਅੱਖ ਪੁੱਛੇ ਦੀ, ਸਹਿਤਾ ਹੱਥ ਸਹਿਤਾ ਉਸ ਸੋਗ, ਸਦਾ ਅਨੰਦ ਪੈ ਜਹੇ ਵਿਯੋਗ, ਤੈਸਾ ਸਵਰਗ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਦੇ ਖਾਟੀ, ਤੈਸਾ ਮਾਨ ਤੈਸਾ ਅਨਧਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀ ਹੈ ਜੀਵਨ। ਇਹ ਸੰਸਾਰ ਚ ਐਸਾ ਪੁਰਖ ਹੈ ਕੋਈ? ਇਹਦੇ ਅਰਥ ਕੀ ਨੇ? ਮਹਾਰਾਜ ਕਹਿੰਦੇ ਅਜੇ ਜਿਹੜੇ ਅਰਥ ਲਿਖਣੇ ਨੇ ਉਹਨਾਂ ਦੀ ਅਜੇ ਚਾਹੀ ਤਿਆਰ ਹੋ ਰਹੀ ਹੈ, ਅਜੇ ਕਲਮ ਤਿਆਰ ਹੋ ਰਹੀ, ਇਹਦੇ ਅਰਥ ਲਿਖੇ ਜਾਣਗੇ, ਤੈਨੂੰ ਖੁਦਾ ਉਸ ਵੇਲੇ ਮੇਰੇ ਕੋਲ ਲਾਇਆ। ਸੱਚ ਕਿਹਾ ਸਤਿਗੁਰੂ ਮੀਆਂ ਮੀਰ ਯਾਦ ਕਰ, ਤੂੰ ਸੁਖਣੀ ਸਾਹਿਬ ਦੀ ਅੱਖ ਪਰੀ, ਤੂੰ ਸੁਖਣੀ ਸਾਹਿਬ ਦਾ ਪ੍ਰੇਮੀ ਹੈ, ਜ਼ੁਬਾਨੀ ਸ਼ਕਤੀ ਰੋਜ਼ ਪੜ੍ਹਦਾ ਨਿਤਰੇਮ ਕਰਦਾ। ਕਹਿਣਗੇ ਪੀਰ ਮੀਆਂ ਮੀਰ ਤੂੰ ਅੱਖ ਪੁੱਛੇ ਸੀ, ਤੇ ਉਹ ਗੱਲ ਆਪਣੀ ਅਧੂਰੀ ਲੈ ਕਹਿਣ ਗਿਆ, ਮਹਾਰਾਜ ਹੁਣ ਅੱਖਾਂ ਦੀ ਲੋੜ ਨਹੀਂ, ਮੇਰਾ ਹਿਰਦਾ ਬੜਾ ਦੁਖੀ ਹੈ, ਕਹਿੰਦੇ ਨਹੀਂ ਇਹ ਸੁਖਮੀ ਸਾਹਿਬ ਦੀ ਉਸ ਨੌਵੀਂ ਅਸ਼ਟਪਦੀ ਦੀ ਪੌੜੀ ਦੇ ਅਰਥ ਹੋ ਰਹੇ ਹਨ। ਹੁਣ ਦੇਖ ਜਿਹੜਾ ਚੌਂਕੜਾ ਅੱਜ ਸੱਤੀ ਤਵੀ ਤੇ ਹੈ, ਇਹ ਵੀ ਮਸਲੀ ਗਦੈਰਿਆਂ ਚ ਆਉਂਦਾ ਸੀ, ਜਿਹੜੇ ਸਿਰੇ ਚ ਰੇਤ ਵੱਧ ਰਿਹਾ ਇੱਥੇ ਫੁੱਲ ਸਿੱਖਦੇ ਸੀ ਮੇਰੇ ਸਿੱਖ ਪਿਆਰੇ, ਕੋਈ ਫਰਕ ਹੈਗਾ? ਜਿਹੜੇ ਸਿਰ ਦੇ ਚੌਰ ਚ ਹੁੰਦਾ ਸੀ ਜਾਂ ਰੇਤ ਪੈ ਰਿਹਾ ਸਿਰ ਵਿੱਚ, ਕੋਈ ਮੇਰੀ ਅਵਸਥਾ ਨੂੰ ਫਰਕ ਲੱਗਿਆ ਤੈਨੂੰ? ਸੱਚ ਕਿਹਾ ਸਤਿਗੁਰੂ ਮੀਆਂ ਜੀ ਛੋਟੋ ਪ੍ਰੀਤੀ ਕਾਮ ਸੇ, ਕਿਆ ਹੁਆ ਤਨ ਤਪ ਰਿਹਾ, ਹਮ ਸ਼ਾਂਤ ਹੈ ਹਰੀ ਨਾਮ ਸੇ, ਮੈਂ ਤਾਂ ਸ਼ਾਂਤ ਹਾਂ, ਤੂੰ ਕਿਉਂ ਤਪ ਰਿਹਾ? ਇਸ ਕਰਕੇ ਗੁਰੂ ਅਰਜਨ ਸਾਹਿਬ ਸਾਚੀ ਸੀਤਲ ਮਨ ਸੁਖੀ, ਇਹ ਅਵਸਥਾ ਹੈ ਮਹਾਰਾਜ ਜੀ, ਛਾਤੀ ਸੀਤਲ ਹੈ, ਠੰਡੀ ਹੈ ਤੇ ਠੰਡੇ ਹੀ ਉਹ ਛਾਤੀ ਦੇ ਵਿੱਚੋਂ ਹਿਰਦੇ ਦੇ ਵਿੱਚੋਂ ਛਾਤੀ ਦਾ ਹਿਰਦਾ ਹਿਰਦੇ ਵਿੱਚੋਂ ਠੰਡੇ ਚਲਦੀ ਹੋਣੇ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਅੰਮ੍ਰਿਤ ਵਚਨ ਕਰਦੇ ਨੇ, ਬਾਣੀ ਦਾਤੀ ਵੇਦ ਸਨ, ਅੰਮ੍ਰਿਤ ਦੇ ਮਿੱਠੇ ਜਾ ਕੇ ਬਚਣਾ, ਗੁਰ ਰਤਨਾ ਅੰਮ੍ਰਿਤ ਬੋਲਦੀ, ਗੁਰ ਦੀ ਰਸਮਾਂ ਤੇ ਮਿੱਠੇ ਬੋਲਦੇ, ਮਿੱਠ ਬੋਲਣਾ ਸੱਜਣ ਬੋਲਣ ਲੱਗਾ। ਕਹਿਣ ਲੱਗੇ ਮਹਾਰਾਜ ਸਤ ਵਚਨ ਕੌਂਡਿਆ ਜੀ, ਮੇਰੇ ਗੁਰੂ ਨਾਨਕ ਦੇ ਪੁੱਤਰ ਦਾ ਹੁਕਮ ਸਿਰ ਮੱਥੇ ਹੈ ਤੇ ਇਹ ਬਾਤਾਂ ਨੂੰ ਕੋਈ ਦੇਰ ਨਹੀਂ, ਉਹਨਾਂ ਨੂੰ ਕਹਿ ਦੇਣਾ ਭੁੱਲ ਮਾਫ ਕਰਨੀ, ਦੇਰ ਹੋ ਗਈ। ਇਹ ਚੀਜ਼ਾਂ ਜਿਹੜੀਆਂ ਨੇ, 1000 ਰੁਪਿਆ ਵੀ ਤਿਆਰ ਹੈ, ਘੋੜਾ ਵੀ ਹੁਣੇ ਲਓ। ਪਰ ਕਹਿਣ ਲੱਗੇ ਗੁਰੂ ਕੇ ਸਿੱਖਾ, ਉਹ ਕਮਲੀਆ, ਇਹ ਗੁਰੂ ਨਾਨਕ ਦੇ ਘਰ ਦੀ ਮਰਿਆਦਾ ਹੈ ਕਿ ਜਿਹੜਾ ਉਹਨਾਂ ਨੂੰ ਲੰਗਰ ਛਕਣਾ ਪੈਂਦਾ, ਇਹ ਗੁਰੂ ਅਮਰਦਾਸ ਨਾਨੇ ਗੁਰੂ ਨੇ ਮਰਿਆਦਾ ਬਣੀ ਹੈ, ਤੂੰ ਦੂਰ ਤੋਂ ਆਇਆ ਹੈ, ਲੰਗਰ ਦੀ ਲੋੜ ਹੈ, ਚੱਲ ਕੇ ਲੰਗਰ ਚੱਕ ਕੇ ਇਹਨਾਂ ਚੀਜ਼ਾਂ ਤਿਆਰ ਤੇਰੀਆਂ, ਲੰਗਰ ਜਾ ਕੇ ਆ ਕੇ ਵਸਤੂਆਂ ਲੈ ਲਿਆ। ਇਹ ਵਚਨ ਕਰਨ ਲੱਗੇ ਹਨ, ਇਹ ਸਾਰਾ ਕੁਝ ਲੈ ਲਿਆ ਜਿਹੜਾ ਤੂੰ ਕਿਹਾ ਹੈ, ਪਰ ਲਈ ਪਹਿਲਾਂ ਜਾ ਕੇ ਲੰਗਰ ਛਕ, ਇਹ ਜ਼ਰੂਰੀ ਹੈ। ਗੁਰੂ ਨਾਨਕ ਦੇ ਘਰ ਜਿਹੜਾ ਆਉਂਦਾ ਲੰਗਰ ਛਕਣ ਦੀ ਮਰਿਆਦਾ ਹੈ। ਗੁਰੂ ਨਾਨਕ ਦੇ ਨੰਦ ਕੀ ਇਹ ਪੁੱਤਰ, ਗੁਰੂ ਅਰਜਨ ਸਾਹਿਬ ਕਹਿੰਦੇ ਬੜੇ ਬਲ ਵਾਲੇ ਸਨ, ਬੁਲੰਦੇ ਵੱਡੇ ਪੁੱਤਰ ਵੀ ਹਨ, ਔਰ ਬਲ ਵਾਲੇ ਸਨ। ਮਹਾਰਾਜ ਕਹਿੰਦੇ ਸਾਡੇ ਵੀ ਗੁਰੂ ਨਾਨਕ ਦੇ ਪੁੱਤਰ ਪੂਜਣੀ ਹੈ, ਸਰਦਾਰ ਯੋਗ ਹਨ, ਜਿਵੇਂ ਉਹਨਾਂ ਨੇ ਆਗਿਆ ਭੇਜੀ ਹੈ ਮੇਰੇ ਕੋਲ। ਮਹਾਰਾਜ ਕਹਿੰਦੇ ਕਦਾ ਚਿਤ ਨਹੀਂ ਹੋ ਸਕਦਾ ਕਮਲੀ, ਉਹਨਾਂ ਦੀ ਆਗਿਆ ਨੂੰ ਕੌਣ ਦੇਖ ਸਕਦਾ ਗੁਰੂ ਨਾਨਕ ਦੇ ਪੁੱਤਰ ਦੀ ਆਗਿਆ ਨੂੰ। ਹੁਣ ਇਹ ਵਿਚਾਰ ਜੀ ਦੇਖ ਲੈਣਾ ਕਰਦੇ ਸੀ, ਜਦੋਂ ਸਾਡੇ ਸਿੱਖ ਭਾਈ ਪ੍ਰਚਾਰ ਕਰਦੇ ਹੋਏ ਭੱਡੀ ਕਰਦੇ ਨੇ ਬਾਬੇ ਸ੍ਰੀ ਚੰਦ ਜੀ, ਸ਼ਾਇਦ ਉਹਨਾਂ ਨੂੰ ਗੁਰੂ ਅਰਜਨ ਸਾਹਿਬ ਚੇਤੇ ਨਹੀਂ ਹੁੰਦਾ, ਉਸ ਵੇਲੇ ਗੁਰੂ ਸਾਹਿਬ ਸੋਧੀ ਸੁਲਤਾਨ ਚੇਤੇ ਨਹੀਂ ਹੁੰਦੇ ਕਿ ਗੁਰੂ ਦਾ ਖਾਨਦਾਨ ਕਿਵੇਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਦੇ ਪੁੱਤਰਾਂ ਨੂੰ ਕਿਵੇਂ ਸਤਿਕਾਰ ਦਿੰਦਾ ਰਿਹਾ ਗੁਰੂ ਦੇ ਪੁੱਤਰ ਨੂੰ। ਸੋ ਇਹ ਕਰਕੇ ਸਾਧ ਸੰਗਤ ਵਾਰ ਵਾਰ ਐਸੇ ਪ੍ਰਚਾਰ ਕਰਕੇ ਭੱਡੀ ਨਹੀਂ ਕਰਨੀ ਚਾਹੀਦੀ, ਜੇ ਲੈਕ ਜੀ ਪੁੱਤਰ ਦੇ ਲੈਕ ਕਿਹਦੇ ਹੋਣਗੇ ਤੇ ਕਿਹਦੇ ਕਿਹਦੇ ਪੁੱਤਰ ਲੈਕ ਹੋਣ ਦੀ ਆਸ ਰੱਖਦੇ ਹੋ, ਇਹ ਤਾਂ ਗੁਰੂ ਨਾਨਕ ਦਿੱਤੇ, ਗੁਰੂ ਨਾਨਕ ਨੇ ਗੱਦੀ ਦੇਣੀ ਸੀ ਭਾਰੀ ਲੈਣੇ ਨੂੰ, ਇਸ ਕਰਕੇ ਉਹਨਾਂ ਚ ਪਰਦਾ ਪਾ ਕੇ ਰੱਖਿਆ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਗੁਰੂ ਨਾਨਕ ਦੇ ਪੁੱਤਰ ਦੀ ਆ ਗਿਆ, ਕੌਣ ਹੈ ਜਿਹੜਾ ਹੋਰ ਨੂੰ ਸਮਰੱਥ ਹੈ, ਪਰ ਕਮਲੀਆ ਜੀ ਪ੍ਰਸ਼ਾਦਾ ਚੱਕੋ ਤੇ ਇਹ ਕਹਿ ਕੇ ਇੱਕ ਸਿੱਖ ਸਾਹਿਬ ਹੀ ਰਾਹ ਦੇ ਦਿੱਤਾ, ਉਹਨੂੰ ਲੈ ਕੇ ਨਾਲ ਉੱਥੇ ਆ ਗਏ ਜਿੱਥੇ ਦੇਗ ਵਰਤਦੀ ਹੈ। ਦੇਗ ਤੇਗ ਜਗ ਮੈਂ ਦੋ ਚੱਲੇ, ਜੇ ਦਾਸ ਜੀ ਦੇਗ ਹੀ ਨਾ ਹੋਵੇ ਤੇਗ ਤਾਂ ਫਿਰ ਭੁੱਖੇ ਹੱਥਾਂ ਦੇ ਨਾਲ ਤਾਂ ਤੇਗ ਉਹਨੇ ਤਾਂ ਬਣਾਉਣੀ, ਦੇਗ ਤੇਗ ਸਭੇ ਕਾਹੀ ਹੋਣੀ ਹੈ, ਲੰਗਰ ਵੀ ਚੱਲੇ, ਲੰਗਰ ਦੌਰ ਠੰਡੀ ਰਸ ਅੰਮ੍ਰਿਤ ਖੀਰ ਧਿਆਲੀ। ਦੇਗ ਵੀ ਜਿਹੜੀ ਆ ਦੋ ਤਰ੍ਹਾਂ ਦੀ ਹੈ, ਇੱਕ ਤਾਂ ਹੈ ਦਾਸ ਜੀ ਦੇਗ ਜਿਹੜੀ ਉਹਨਾਂ ਘੰਟੇ ਕਿਤੇ ਉੱਥੇ ਜਾ ਕੇ ਛਕਣੀ ਆ, ਇੱਕ ਜਿਹੜੀ ਹੋ ਸਕ ਰਹੇ ਹਾਂ, ਇਹ ਤਾਂ ਹੈ ਲੰਗਰ ਦੌਰ ਸੰਬੰਧੀ ਆ, ਉਹ ਤਾਂ ਰਸ ਅੰਮ੍ਰਿਤ ਖੀਰ ਧਿਆਲੀ, ਅੰਤ ਪ੍ਰਕਾਸ਼ ਭੋਜਨ ਬਹੁ ਕੀ ਹੈ, ਉਹ ਤਾਂ ਦੇਗ ਉਹ ਹੈ। ਇਹ ਜਿਹੜੀ ਦੇਗ ਹੈ ਸਾਧ ਜੀ, ਸਬਦ ਅਖੁੱਟ ਬਾਬਾ ਨਾਨਕ, ਸਬਦ ਅਖੁੱਟ ਬਾਬਾ ਨਾਨਕ ਖਾਏ ਕਰ ਧੰਨਵਾਦ, ਇਹ ਲੰਗਰ ਸ਼ਬਦ ਦਾ ਲੰਗਰ ਹੈ ਸਾਧ ਜੀ, ਇਸ ਕਰਕੇ ਸ਼ਬਦ ਸ਼ਬਦ ਦਾ ਲੰਗਰ ਜਿਹੜਾ ਹੈ, ਸ਼ਬਦ ਦੀ ਜਿਹੜੀ ਵਿਚਾਰ ਹੋ ਰਹੀ ਹੈ ਇਹ ਸ਼ਬਦ ਦਾ ਲੰਗਰ ਹੈ। ਸੋ ਇਸ ਕਰਕੇ ਪ੍ਰਮਾਣ ਕਰਦੇ ਹਨ ਕਿ ਜਾਓ ਭਾਈ ਪਹਿਲਾਂ ਦੂਸਰਾ ਲੰਗਰ ਛਕੋ, ਜਿਸਮਾਨੀ ਲੰਗਰ ਰਵਾਨੀਅਤ ਲੰਗਰ, ਲੰਗਰ ਚੱਲਦਾ ਗੁਰ ਸ਼ਬਦ ਹਰ ਤੋੜ ਨਾ ਆਵੇ ਖੱਟੀ ਹੈ, ਇਹ ਸਤਿਗੁਰੂ ਮਹਾਰਾਜ ਨੇ ਹੁਕਮ ਕੀਤਾ, ਜਾ ਭਾਈ ਲੰਗਰ ਚੱਕ। ਧੰਨ ਮਾਤਾ ਗੰਗਾ ਜੀ, ਜਿਹਨਾਂ ਦੀ ਕੁੱਖ ਤੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਅਵਤਾਰ ਧਾਰਿਆ, ਜਿਹਨਾਂ ਦੇ ਅੰਦਰ ਸੇਵਾ ਭਾਵਨਾ ਪੈਦੀ ਹੈ, ਬਾਬਾ ਬੁੱਢਾ ਸਾਹਿਬ ਨੂੰ ਕਾਫੀ ਮਿੱਠੀਆਂ ਰੋਟੀਆਂ ਖਵਾ ਕੇ ਪ੍ਰਸੰਨ ਕਰਕੇ ਬਣ ਲਏ, ਇਹ ਵੀ ਗੁਰੂ ਅਰਜਨ ਸਾਹਿਬ ਦੀ ਖੇਡ, ਆਪਣੀ ਮਹਿਲਾ ਨੂੰ ਗੁਰਸਿੱਖਾਂ ਦੀ ਪੂਜਾ ਕਰਨ ਵਾਸਤੇ ਭੇਜਣਾ ਕੋਈ ਛੋਟੀ ਜਵਾਬ ਨਹੀਂ। ਸੋ ਕਿਉਂ ਸਾਧ ਸੰਗਤ, ਮਾਤਾ ਭਾਨੀ ਜੀ ਦਾ ਸਾਰੀ ਜ਼ਿੰਦਗੀ ਇਹ ਸਵਾਲ ਕਰਦੀ ਸੀ, ਭਾਨੀ ਦਾ ਲੰਗਰ ਆਪ ਵਰਤਾਇਆ ਕਰਦੇ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਮਾਤਾ, ਇਸ ਤੋਂ ਪਹਿਲਾਂ ਬੀਬੀ ਅਮਰੋ ਦੀ ਕਿੰਨੀ ਸੇਵਾ ਕੀਤੀ, ਉਦੋਂ ਪਹਿਲਾਂ ਦਾਸ ਜੀ ਗੁਰੂ ਅੰਗਦ ਸਾਹਿਬ ਦੇ ਵੇਲੇ ਮਾਤਾ ਖੀਜੀ ਨੇ ਕਿੰਨੀ ਸੇਵਾ ਕੀਤੀ, ਇਹ ਸਾਰੇ ਕਿਉਂ ਸੇਵਾ ਦੇ ਵਿੱਚ ਗੁਰੂ ਘਰ ਦੇ ਅੰਦਰ ਬੜੀ ਭਾਰੀ ਮਹਾਨਤਾ ਜਿਹੜੀ ਆ ਰਹੀ ਹੈ, ਇਹ ਗੁਰੂ ਪਰਿਵਾਰ ਦੀਆਂ ਉਹਨਾਂ ਸਿੱਖ ਬੀਬੀਆਂ ਨੇ ਸੇਵਾ ਸੰਭਾਲੀ। ਅੱਜ ਮਾਤਾ ਗੰਗਾ ਦੇਵੀ سارا دن لنگر برتاؤ رہتے ہیں سارا دن گرسکھان کی سیوا آوا جاوی لنگر کی ساری انچارج ماتا گورا ہے انہوں نے پربندھ کے لنگر تیار ہوتا ہے اور آپ برتاؤ اپنے نسل ایسا ماتا گنگا نے تہوار کیا ہے ماتا جی کے ہاتھ کملا تو سکھ سنگت لے کے لنگر چکیاں ماتا جی کے نال بہت ساری بیبیاں لنگر پکاؤ والی دالے تبے بنا والی بہت ساری بیبیاں جہاں تاس جی یہ واہ واہ جگہ ہے ماتا جی کے نال ہوس بھی ہیں جہے لنگر بساؤ والے ہیں کہ وہ مل کے ساری سنگت بھن بھراواں کی طرح گرو کے لنگر کی سیوا کرتے ہیں بڑی مہان سیوا ہو رہی ہے جس سے لنگر ہے گرو گھر کا اس تھان سے لنگر کی سیوا ہو رہی ہے نج اپنے گھر سے اپنے ہاتھوں کے نال لنگر دے رہے ہیں ماتا جی بہت سارے سکھ بھوجن لینا کرتے ہیں ہر ماتا کالیا جی اتنے پہنچ گئے گرو کے لنگر ہر گرو کے لنگر کی مریاد ہے نہ کرسی پہ بہ کے کھا سکتا نہ کھڑا کھڑا کھا سکتا گرو صاحب نے مریاد یہ چلائی ہے کہ پنگت چ بیٹھو ایک سنگت ایک پنگت جی ایسے بھی ساتھ سنجی کو کرسی لا کے کلا سو سکتا لنگر کی مریادا بھی یہی ہے جی یہ مریاد ہے یہ روٹی کھان کی بات نہیں اپنے گھر چاہے چوارے کے اتنے کسی لا کے گل کوئی نہیں کرا سکتا ایک بھائی اپنے گھر کی انہیں چکتا سارا تمہیں پہ کی گل ہوگی کہ جی حکمرام ہے جہاں کہ ہیٹا بہ کے لنگر سیکنا ہے میں کہا بسندرا اپنے گھر کی نہیں گل ہے گرو گھر کی بات ہے جی تم کہڑا کرتا کہ ہوں تھی نیا مہینہ اوپر کر لگے حکم جہاں وہ سمجھ گئی حکم پرتاپ سنگھ جی اس ہنکار نے حکمنامہ ساڈا زور دتا گرو گھر کا بھاوے گرو کے انسار سے من کوئی تیار نہیں جنیا کوئی مرضی ڈیگا مر جائے گرو درشنی بہت اوکھی ہے گرو رام داس دیا گلا کرنی سوکھیاں گرو رام داس کے لنگر کی مریادا سمجھ بڑی اوکھی ہے جا کے دیکھو بھی کہ ہے کوئی کرسی ہے لنگر دے کہ اتنے کوئی ہینڈیکیپ نہیں ہندوستان سے ہینڈیکیپ والا اسی ٹائم ٹھیکہ لیا بھی اڑی آ کے سارے یہ بھی بات ہے اتنے بھی ہینڈیکیپ ہے اتنے بھی کوٹے چاہتے ہیں اتنے بھی لوگوں کو کرا ہے یہ پرتاپ سنگت یہ واسطے گرو کے لنگر کے نہیں کو جائے کہ اس طرح کھا سکتا بکرا کمرہ تیار کر دیو وہ کمرے کے کرسی لا دیو وہ کرسی کے بہا کے کھا دیو جیسے ہاتھ نہیں کام کرتے کرسی توڑ کے منہ سے چپائی جا سکتی ہے انہوں ہاتھوں کا بھی کھلا سکتے ہیں یہ گرمت ہے برتاس جی یہ نہیں ہے کہ کوئی مایا بھی یہ پاؤں جا کے بچے بھی کرسی کے بیٹھے ہی کھا لے گریب سے گھیرا لے کے کھا لے یہ کوئی مریادا نہیں مریادا کی ایسی بات ہے پر سچ کہے سے پابڑ بچتا ہے بولا ہے نہیں کہتا سچی گل صحیح نہیں ہوتی ہے ساتھ میں ہنکار ہی ایسا ہو گیا ایک دے اج گرو صاحب آ جان اج یہ ہنکاری سن یہ کہیں گے 300 سال پرانی گلیں کرتا گرو گوبند سنگھ تینوں ہوں پتا نہیں ہوں کمپیوٹر کا زمانہ ہے لوکی تارے ہو کے چلے گئے ہوں تم ساری گل من تو اندر والی گلا کر رہے یہ گرو صاحب کی ایپ کی میں دسوں گا ہنکار ہی ساتھ ہی گرو کی آگیا مننی بڑی اوکھی بات ہے گرمت مت اچل ہے چلائے نا سچا کوئی کیوں ستگرو مہاراج سچے پاتشاہ کے لنگر کی مریادا ہے جا کے کھڑ گئے بھائی کملیا جی ہوں دیکھو بات آ گئی گرمت کی ہوں یہ بچارا تو اپنے بابا شریف جان کا بچن والا ہے ماتا گنگا اپنے گھر سے ٹھیک ہے جو لنگر بہ کے چکر کی مریادا ہے انہیں بہنا نہیں ماتا کو پتا نہیں اس گل کا اس کر کے تھوڑا جا گرو گھر کے اندر ایسا خطرناک اتنے موڑ آ گیا ماتا گنگا جی نے کوئی روک نہ بھی یہ لوڑ ہوگی بہ کے کھا سکتا ہے یہ کھڑا ہے انہیں کھڑے نے منگیا لنگر منگیا ہے اے میری ماتا سرکار جو ماتا مینو ہار دیو بابا کملیا جی کہتے لنگر دیو مینو میں جلدی دے کے چکنا ہے ماتا جی نے سونی گل سونی کر دی کچھ رخ نہیں کیتا ہے کیونکہ بہت سارے آلے دوالے سکھ سی جنہوں نے لنگر برتا رہے تھے ماتا جی اس ویلے وہ گرسکھا نے رجحان دے شروع کی اسے لنگر لین دوارے دیر کہہ دیتا ماتا میں لنگر دیر نہ لاؤ تھوڑی جی ماتا تنک ماتا تھوڑی جی دے دیں روٹی دے میری چیتی سکھا کی تو بن دیا ماتا اس نے سکھا حال ਜਦੋਂ ਇਹਦੇ ਹੋ ਗਈ ਆਜ਼ਾਦ ਇਹ ਆਪਣੇ ਨਾਲ ਦੇ ਕਹਾ ਕੀ ਕਹਿਣ ਮਾਤਾ ਦੇ ਸੁਭਾਅ ਪਿਆ ਗਿਆ ਕਹਿੰਦੀ ਭਾਰੀ ਤੂੰ ਤਾਂ ਇੱਥੇ ਤਿਆਗ ਰਿਹਾ ਜਿਵੇਂ ਸਿਪਾਹੀ ਹੁੰਦਾ ਜਿਵੇਂ ਪੁਲਿਸ ਵਾਲੇ ਖੜੇ ਐਸੀ ਤਰ੍ਹਾਂ ਅੱਗੇ ਖੜ ਗਿਆ ਤੂੰ ਲੰਗਰ ਛੱਡਣ ਆਇਆ ਤੂੰ ਇੰਨਾ ਕੁ ਗੱਲ ਹੁੰਦਾ ਆਹ ਵਚਨ ਕਹਿ ਦਿੱਤਾ ਮਾਤਾ ਨੇ ਤੂੰ ਐਸੇ ਜੱਜ ਮੈਂ ਖੜਾ ਜਿਵੇਂ ਸਿਪਾਹੀ ਹੁਕਮ ਕਰਦੇ ਹੁੰਦੇ
ਨੇ
ਤੂੰ ਬੈਠਿਆ ਕਿ ਉਹਨੇ ਲੰਗਰ ਦੀ ਮਰਿਆਦਾ ਬੈਠਣ ਦੀ ਹੈ ਇਹ ਵਰਤ ਰਿਹਾ ਭੋਜਨ ਲੈ ਕੇ ਬਹਿ ਕੇ ਖਾ ਲੈਣ ਇਹ ਬਹਿ ਕੇ ਆਹਾਰ ਦੇ ਦਿੰਦਾ ਮਾਤਾ ਨੇ ਉਹ ਲੈ ਕੇ ਖੜੇ ਖੜੇ ਨਹੀਂ ਖਾਧਾ ਕਿਉਂਕਿ ਉਹ ਵੀ ਵਚਨ ਦਾ ਪੱਕਾ ਹੈ ਉਹ ਲੈ ਕੇ ਖੜੇ ਖੜੇ ਨੇ ਖਾ ਕੇ ਤੁਰ ਗਿਆ ਪਾਣੀ ਪੀਤਾ ਤੇ ਹੱਥ ਧੋ ਲਏ ਹਨ ਉਹ ਤੋਂ ਲਿਖ ਕੇ ਪੜਾਰੇ ਚੱਲੇ ਹਨ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਢਿੱਗ ਆਇਓ ਕੋਲ ਆ ਗਏ ਲਿਆਓ ਜੀ ਕਹਿੰਦਾ ਹੁਣ ਘੋੜਾ ਤੇ ਹਜ਼ਾਰ ਰੁਪਿਆ ਦੇ ਲੰਗਰ ਮੈਂ ਛਕਿਆ ਆ ਤੇ ਨੱਦ ਨਹੀਂ ਤਾਂ ਇੱਥੇ ਖੜਾ ਰਹੂੰਗਾ ਉਹਨਾਂ ਚਿਰ ਮੈਂ ਜਾਂਦਾ ਨਹੀਂ ਮੈਂ ਆ ਗਿਆ ਬੰਨਾਂਗਾ ਬਾਬੇ ਸ੍ਰੀ ਚੰਦ ਜੀ ਮੈਂ ਚਾਹੇ ਚਾਰ ਦਿਨ ਖੜਾ ਰੱਖੋ ਉਹਨਾਂ ਚਿਰ ਖੜਾ ਹੀ ਰਹੂੰਗਾ ਮਹਾਰਾਜ ਕਹਿੰਦੇ ਕਰਨ ਦੀ ਲੋੜ ਨਹੀਂ ਹੈ ਇਹ ਗੁਰੂ ਸਾਹਿਬ ਜੀ ਦੇ ਸਪੁੱਤਰ ਨੇ ਭੇਜਿਆ ਸਾਰਾ ਤੇਰੇ ਕੋਲ ਭਾਈ ਘੋੜਾ ਵੀ ਆ ਰਿਹਾ ਤਿਆਰ ਹੈ ਤੇਰੇ ਲੰਗਰ ਛੱਡਦੇ ਛੱਡਦੇ ਘੋੜਾ ਵੀ ਤਿਆਰ ਕਰ ਦਿੱਤਾ ਸੀ ਤੇ ਆਹ ਪੈਸਿਆਂ ਦੀ ਸੈਲੀ ਚੱਕ ਇੱਥੋਂ ਲੈ ਕੇ ਸਾਹਿਬ ਜੀ ਬਾਬਾ ਸ੍ਰੀ ਚੰਦ ਕੋਲ ਜਾਏਗਾ ਕਮੜੀਆ ਤੇ ਨਾਲ ਗੁਰੂ ਸਾਹਿਬ ਜੀ ਇੱਕ ਸੇਵਾਦਾਰ ਵੀ ਭੇਜਣਗੇ ਸਰਕਾਰ ਦੇ ਵੱਲੋਂ ਇਹ ਹੁਣ ਕੱਲ ਨੂੰ ਪ੍ਰਸੰਗ ਪਾਏਗਾ ਉਹਨਾਂ ਚ ਕਰਨ ਸੇਵਾ ਕਰਨੀ ਚਾਹੀਦੀ ਸਮਾਂ ਹੋ ਗਿਆ ਬਹੁਤ ਬਹੁਤ ਧੰਨਵਾਦ ਜਿਹੜੇ ਕਿ ਇੰਨੇ ਪਿਆਰ ਦੇ ਨਾਲ ਗੁਰੂ ਸਾਹਿਬ ਦੇ ਇਤਿਹਾਸ ਦੀ ਭਾਈ ਕਥਾ ਸੁਣਦੇ ਹੋ ਸਰਾ ਕੁਮਾਰੀ ਭਾਈ ਦਾ ਹੀ ਰੋਮ ਰੋਮ ਕਰਕੇ ਧੰਨਵਾਦ ਹੈ ਜੋ ਆਪ ਪਿਆਰ ਸਤਿਕਾਰ ਸਾਹ ਸੁਣੀ ਮਨ ਦੀ ਕੀ ਕਾਗਰ ਦਾ ਜਿਹੜੀ ਹੈ ਪਿਆਰ ਨਾਲ ਕਥਾ ਸੁਣੀ ਹੈ ਇੱਦੋਂ ਵੱਡੀ ਭੇਟਾ ਕਿਹੜੀ ਹੋਊਗੀ ਸਾਹ ਜਿਹੜੀ ਗੁਰਮੁਖ ਦੀ ਗੱਲ ਧਿਆਨ ਨਾਲ ਸੁਣਿਆ ਇਹ ਸੁਰਖ ਬਣੀ ਭੇਟਾ ਫੇਰ ਕਿਹਾ ਕਿ ਰੱਖੀ ਹੈ ਜਿੱਤ ਦਿੱਤਾ ਦਰਬਾਰ ਮੋਹਨ ਬੋਲਣ ਬੋਲੀਏ ਜਿਸ ਤੋਂ ਕਰੇ ਪਿਆਰ ਅੰਮ੍ਰਿਤ ਲੀਲਾ ਸਚਨੋ ਵਡਿਆਈ ਦੀ ਚਾਰ ਗੁਰੂ ਸਾਹਿਬ ਕਿਰਪਾ ਕਰਨ ਆਓ ਇੱਥੇ ਸਮਾਪਤੀ ਹੈ ਜੀ ਪੁਰਾਣ ਕਰਨ
ਸਮਾਪਤੀ ਬਾਲ ਬ੍ਰਹਮ ਸਭ ਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਸੁਖ ਸੰਜਨ ਗੁਰਦਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਸੇਸ ਹੇ ਗੋਬਿੰਦ ਹੇ ਗੁਰ ਨਿਧਾਨ ਜਾ ਕੈ ਸਦਾ ਪ੍ਰਵੇਸ ਹੇ ਅੰਬਰ ਅੰਬਰ ਹਰ ਹੇ ਹੈ ਪਿਓ ਬਨਵਾਸ ਹੇ ਸੰਤ ਹੈ ਕੈ ਸਦਾ ਸੰਗ ਨਿਦਾਰਾ ਯਾਦ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਰ ਨਹੀਂ ਕੋਏ ਨਾਨਕ ਜੀ ਜੈ ਨਾਮ ਦਾਨ ਰਾਖੋ ਹੀ ਹੈ ਪ੍ਰਭ ਆਏ ਪ੍ਰਭ ਸਰਨਾਗਤੀ ਕਿਰਪਾ ਨਿਸ ਦਿਆਲ ਏਕ ਅਕਲ ਹਰ ਮਨ ਵਸ ਨਾਨਕ ਹੋਜਨ ਏਕ ਅਕਲ ਹਰ ਮਨ ਵਸ ਨਾਨਕ ਹੋਜਨ ਵਾਹਿਗੁਰੂ ਜੀ ਕਾ ਖਾਲਸਾ